अवगुण परे एक गुण नाही, अमृत छाड बिखै बिख खाय, हम अवगुण परे एक गुण नाही, अमृत छाड बिखै बिख खाय, माया मोह परम पै भूले, सुत दारासों प्रीत लगाई, एक उत्तम पंथ सुनियो गुर संगत, तेहे मिलंत जम त्रास मिटाई, एक अरदास पाठ कीरत की, गुर रामदास राखो शरणाई, दंडौत बंदन अनेक बार, सर्व कला समरथ डोलन ते राखो प्रभु, नानक दे कर हथ डोलन ते राखो प्रभु, नानक दे कर हथ, सतनाम धन वाहे गुरु साहिब जियो, राग तनाशरी बाणी भगत कबीर जी की, एक ओंकार सतगुर प्रसाद, सनक सनंद महेश समाना, शेख नाग तेरो मर्म ना जाना, सनक सनंद महेश समाना, शेख नाग तेरो मर्म ना जाना, संत संगत राम हृदय बसाई, रहा हनुमान सर गरुड़ सुमाना, सुरपत नरपत नहीं गुण जाना, चार वेद अर सिमृत पुराना, कमलापत कबला नहीं जाना, कह कबीर सो परम नाही, पग लग राम रहे शरनाही, कह कबीर सो परम नाही, पग लग राम रहे शरनाही। वाहिगुरु जी का खालसा, वाहिगुरु जी की फतह। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਅੰਮ੍ਰਿਤ ਗੁਰਬਾਣੀ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਨੇ ਭਾਈ ਸਾਹਿਬ ਹੋਣਾ ਤੋਂ ਸਰਵਣ ਕੀਤਾ ਹੈ। ਅੱਜ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਅਸਥਾਨ ਤੇ ਪਾਵਨ ਪਵਿੱਤਰ ਸ਼ਬਦ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ, ਇਸ ਪਵਿੱਤਰ ਬਚਨ ਦੇ ਉਚਾਰਨ ਕਰਤਾ ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ ਔਰ ਇਸ ਸ਼ਬਦ ਦਾ ਜੋ ਨਿਚੋੜ ਹੈ ਜਾਂ ਜਿਸ ਦੇ ਦੁਆਲੇ ਅਸੀਂ ਵਿਚਾਰ ਕਰਨੀ ਹੈ ਉਹ ਇਹ ਹੈ ਕਿ ਚਾਹੇ ਕੋਈ ਦੇਵੀ ਹੈ, ਦੇਵਤਾ ਹੈ, ਦੇਵਤਿਆਂ ਦੇ ਸੇਵਾਦਾਰ ਨੇ, ਭਾਵੇਂ ਬ੍ਰਹਮਾ ਦੇ ਪੁੱਤਰ ਨੇ, ਭਾਵੇਂ ਸ਼ਿਵਜੀ ਹੈ, ਭਾਵੇਂ ਇੰਦਰ ਹੈ, ਭਾਵੇਂ ਰਾਮ ਜੀ ਦਾ ਅਨਨ ਭਗਤ ਹਨੂਮਾਨ ਹੈ, ਪਰ ਸੱਚ ਇਹ ਵੇ ਕਿ ਪਾਰ ਬ੍ਰਹਮ ਪਰਮੇਸ਼ਵਰ ਦਾ ਕਿਸੇ ਨੇ ਅੰਤ ਨਹੀਂ ਪਾਇਆ, ਪਰ ਪ੍ਰਭੂ ਅੰਦਰ ਵਸਦਾ ਹੈ ਸਤ ਸੰਗਤ ਦੇ ਰਾਹੀਂ। ਆਓ ਇਸ ਅੰਮ੍ਰਿਤ ਬਚਨ ਨੂੰ ਗੁਰੂ ਕਿਰਪਾ ਦੇ ਨਾਲ ਆਪਾਂ ਵਿਚਾਰ ਸਕੀਏ। ਪਿਆਰ ਅਦਬ ਸਹਿਤ ਅਸੀਸ ਬਖਸ਼ ਦੇ ਆਪ ਜੀ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ। ਕੱਲ ਇਸ ਅਸਥਾਨ ਤੇ ਜੋ ਪਵਿੱਤਰ ਹੁਕਮ ਆਇਆ ਉਹ ਸ਼ਬਦ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਸੀ ਤੇ ਰਾਗ ਉਹ ਵੀ ਤਨਾਸਰੀ ਸੀ। ਕੱਲ ਸ਼ਬਦ ਸੀ ਪਹਿਲ ਪੁਰੀਏ ਪੁੰਡਰੀ ਕਵਨਾ ਤਾ ਚੇ ਖੰਸਾ ਸਗਲੇ ਜਾਣਾ। ਤੇ ਇਹ ਵੀ ਦੇਖੋ ਆਪਾਂ ਸਤਿਗੁਰੂ ਦੇ ਦਰਬਾਰ ਚ ਆਉਂਦੇ ਹਾਂ ਤੇ ਸਾਨੂੰ ਹੁਕਮਨਾਮਾ ਜੋ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਵੈਸੇ ਉਹ ਸਾਰਾ ਦਿਨ ਜੇਨ ਵਿੱਚ ਰਹਿਣਾ ਚਾਹੀਦਾ ਹੈ ਕਿ ਅੱਜ ਸਤਿਗੁਰਾਂ ਨੇ ਸਾਨੂੰ ਹੁਕਮ ਦੀ ਦਾਤ ਕੀ ਬਖਸ਼ੀ ਹੈ। ਦਰਬਾਰ ਸਾਹਿਬ ਹੁਕਮਨਾਮਾ ਆਉਂਦਾ ਹੈ। ਚਲੋ ਹੁਣ ਇਸੇ ਬਾਹਰ ਵੀ ਮੈਨੂੰ ਦੇਖਣ ਨੂੰ ਕਈ ਗੁਰੂ ਘਰਾਂ ਚ ਮਿਲਦਾ ਹੈ, ਹੁਕਮਨਾਮਾ ਪੂਰਾ ਲੈਣ ਤੋਂ ਬਾਅਦ ਦੋ ਤੁਕਾਂ ਹੁਕਮਨਾਮੇ ਦੀਆਂ ਦੁਬਾਰਾ ਪੜੀਆਂ ਜਾਂਦੀਆਂ ਨੇ, ਪਰ ਇਹ ਪਹਿਲਾਂ ਇਕੱਲੀਆਂ ਦਰਬਾਰ ਸਾਹਿਬ ਸਮਝੀ। ਇਹ ਕੋਈ ਮਰਿਆਦਾ ਚ ਨਹੀਂ ਕਿ ਹੁਕਮਨਾਮਾ ਲੈਣ ਤੋਂ ਬਾਅਦ ਦੁਬਾਰਾ ਫਿਰ ਦੋ ਤੁਕਾਂ ਰਿਪੀਟ ਕਰੋ। ਦਰਬਾਰ ਸਾਹਿਬ ਫਿਰ ਕਿਉਂ ਸੀ ਜੀ? ਅਸਲ ਚ ਕੀ ਸੀ? ਅੱਜ ਵਰਗੇ ਸਾਧਨ ਨਹੀਂ ਸਨ। ਹੁਕਮਨਾਮਾ ਸੰਗਤ ਦੇ ਜ਼ੇਹਨ ਵਿੱਚ ਰਹਿ ਜਾਏ, ਕਿਸੇ ਨੂੰ ਵਿਸਰੇ ਨਾ, ਜਿਸ ਨੇ ਲਿਖਣਾ ਉਹਨੂੰ ਵੀ ਸਮਝ ਰਹੇ। ਉਹ ਦੋ ਤੁਕਾਂ ਦੁਬਾਰਾ ਤਾਂ ਪੜੀਆਂ ਜਾਂਦੀਆਂ ਸਨ ਕਿ ਜਿੰਨੀ ਸੰਗਤ ਗੁਰੂ ਰਾਮਦਾਸ ਦੇ ਦਰਬਾਰ ਚ ਆਈਏ, ਜੇ ਕਿਸੇ ਦੇ ਜ਼ੇਹਨ ਚ ਨਾ ਹੋਵੇ ਉਹਨੂੰ ਦੁਬਾਰਾ ਇਹ ਚੰਗੀ ਤਰ੍ਹਾਂ ਚੇਤੇ ਕਰਾ ਜਾਏ। ਉਂਝ ਵੈਸੇ ਮਰਿਆਦਾ ਚ ਕਿਤੇ ਨਹੀਂ ਲਿਖਿਆ ਜੀ ਹੁਕਮਨਾਮਾ ਲੈਣ ਤੋਂ ਬਾਅਦ ਦੁਬਾਰਾ ਫਿਰ ਤੁਸੀਂ ਦੋ ਤੁਕਾਂ ਪੜੋ। ਖੈਰ ਮੈਂ ਬੇਨਤੀ ਕਰਾਂਗਾ, ਜਿਹੜੀ ਹੁਕਮਨਾਮਾ ਜੋ ਵੀ ਸ਼ਬਦ ਆਉਂਦਾ ਹੈ ਉਹ ਉਪਦੇਸ਼ ਰੂਪ ਹੋਵੇ, ਭਾਵੇਂ ਹੁਕਮ ਰੂਪ ਹੋਵੇ, ਭਾਵੇਂ ਉਹ ਬੇਨਤੀ ਰੂਪ ਹੋਵੇ, ਸਾਨੂੰ ਉਸ ਹੁਕਮ ਨੂੰ ਆਪਣੇ ਜ਼ਿਹਨ ਵਿੱਚ ਰੱਖਣਾ ਚਾਹੀਦਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਘਟਨਾ ਹੈ ਕਿ ਉੱਥੇ ਇੱਕ ਸਹਿਜਧਾਰੀ ਸੱਜਣ, ਬੜਾ ਵੱਡਾ ਉਹਨਾਂ ਦਾ ਕੱਪੜੇ ਦਾ ਕਾਰੋਬਾਰ ਸੀ। ਮੇਰਾ ਖਿਆਲ ਇਹ ਤਕਰੀਬਨ 35-40 ਸਾਲ ਪਹਿਲਾਂ ਦੀ ਗੱਲ ਹੈ ਜੀ। ਉਹਨਾਂ ਰੋਜ਼ਾਨਾ ਦਰਬਾਰ ਸਾਹਿਬ ਆਉਣਾ, ਉਦੋਂ ਰੇਡੀਓ ਤੇ ਸਿਰਫ ਕੀਰਤਨ ਹੁੰਦਾ ਸੀ, ਉਸ ਤੋਂ ਪਹਿਲਾਂ ਦੀ, ਅੱਜ ਵਰਗਾ ਨਹੀਂ ਸੀ ਸਿਸਟਮ ਉੱਥੇ ਕੀਰਤਨ ਦਾ ਅੱਗੇ ਪ੍ਰਵਾਹ ਦਾ। ਦਰਬਾਰ ਸਾਹਿਬ ਅੰਮ੍ਰਿਤ ਵੇਲੇ ਹਾਜ਼ਰੀ ਭਰਨੀ ਤੇ ਜਿਹੜਾ ਹੁਕਮਨਾਮਾ ਆਉਣਾ ਉਸ ਨੂੰ ਕਾਗਜ਼ ਤੇ ਲਿਖ ਲੈਣਾ, ਅਸ਼ਟਪਦੀ ਹੋਵੇ, ਸ਼ੰਤ ਹੋਵੇ, ਚਾਰ ਪਦੇ ਹੋਣ, ਦੋ ਪਦੇ ਹੋਣ, ਉਸ ਸੱਜਣ ਨੇ ਹੁਕਮਨਾਮਾ ਪੂਰੇ ਦਾ ਪੂਰਾ ਅੰਮ੍ਰਿਤ ਵੇਲੇ ਕੰਠ ਕਰਨਾ, ਉਹਨਾਂ ਦੁਕਾਨ ਤੇ ਜਾ ਬਹਿਣਾ। ਕਾਰੋਬਾਰ ਇੰਨਾ ਸੀ, ਕੋਈ ਬੰਗਾਲ ਤੋਂ ਆ ਰਿਹਾ, ਕੋਈ ਬਿਹਾਰ ਤੋਂ ਆ ਰਿਹਾ, ਪੰਜਾਬ ਤੋਂ ਬਾਹਰ ਦੇ ਉਹਨਾਂ ਦੇ ਵਪਾਰੀ ਆਉਣੇ, ਤੇ ਉਹ ਜਦੋਂ ਵੀ ਆਉਂਦੇ ਸਨ ਉਹ ਬਜ਼ੁਰਗ ਸਭ ਤੋਂ ਪਹਿਲਾਂ ਬੈਠੇ ਹੁੰਦੇ ਸਨ। ਆਪਣੇ ਵਪਾਰੀ ਗ੍ਰਾਹਕਾਂ ਨੂੰ ਉਹ ਕਹਿੰਦੇ ਸਨ ਕਿ ਤੈਨੂੰ ਪਤਾ ਹੈ ਤੂੰ ਅੰਮ੍ਰਿਤਸਰ ਸਾਹਿਬ ਆਇਆ ਹੈ, ਇਹ ਗੁਰੂ ਰਾਮਦਾਸ ਦੀ ਵਸਾਈ ਨਗਰੀ ਹੈ, ਤੂੰ ਹਰਿਮੰਦਰ ਸਾਹਿਬ ਮੱਥਾ ਟੇਕਿਆ ਕਿ ਨਹੀਂ? ਜੇ ਉਹਨੇ ਕਹਿਣਾ ਨਹੀਂ, ਏਡੀ ਦੂਰੋਂ ਆਇਆ, ਮੱਥਾ ਜ਼ਰੂਰ ਟੇਕ ਕੇ ਜਾਈ, ਤੇ ਨਾਲ ਕਹਿਣਾ ਬੈਠ ਮੇਰੇ ਕੋਲ, ਅੱਜ ਸਵੇਰੇ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਗੁਰੂ ਰਾਮਦਾਸ ਨੇ, ਗੁਰੂ ਗ੍ਰੰਥ ਸਾਹਿਬ ਨੇ ਆਹ ਹੁਕਮ ਦਿੱਤਾ, ਭਾਵੇਂ 50 ਗਾਹਕ ਆਉਣ, 100 ਆਉਣ, ਉਹਨਾਂ ਨੇ ਹਰ ਗਾਹਕ ਨੂੰ ਦੁਬਾਰਾ ਹੁਕਮਨਾਮਾ ਸੁਣਾਉਣਾ। ਮੈਂ ਸੋਚਣਾ ਵੀ ਹੁਕਮਨਾਮੇ ਦੀ ਕੋਈ ਅਹਿਮੀਅਤ ਹੈ ਜੀ? ਕੱਲ ਵੀ ਮੈਂ ਅਰਜ਼ ਕੀਤੀ, ਵੈਸੇ ਨਾਮਾ ਦਾ ਲਫ਼ਜ਼ੀ ਅਰਥ ਚਿੱਠੀ ਹੁੰਦਾ, ਜਿਵੇਂ ਅਸੀਂ ਕੱਲ ਪੜਿਆ ਸੀ ਜ਼ਫਰਨਾਮਾ, ਤੇ ਜ਼ਫਰ ਦਾ ਅਰਥ ਜਿੱਤ, ਨਾਮਾ ਦਾ ਅਰਥ ਚਿੱਠੀ, ਹੁਕਮਨਾਮਾ ਦਾ ਅਰਥ ਵੀ ਹੁੰਦਾ ਉਹ ਚਿੱਠੀ ਜਿਹਦੇ ਵਿੱਚ ਹੁਕਮ ਭੇਜਿਆ ਗਿਆ ਹੈ। ਪਰ ਬੇਨਤੀ ਕਰਾਂ, ਕੱਲ ਭਗਤ ਨਾਮਦੇਵ ਜੀ ਦਾ ਆਇਆ, ਅੱਜ ਭਗਤ ਕਬੀਰ ਜੀ ਦਾ ਆਇਆ, ਤੇ ਅਸੀਂ ਸਾਰਿਆਂ ਨੇ ਮੱਥਾ ਚੁੱਕਿਆ ਇਸ ਹੁਕਮ ਅੱਗੇ, ਤੇ ਇਹ ਗੱਲ ਬੜੀ ਸਪਸ਼ਟ ਹੈ ਕਿ ਹਿੰਦੁਸਤਾਨ ਦੀ, ਭਾਰਤ ਦੀ ਧਰਤੀ ਤੇ ਜੇ ਕਿਸੇ ਪਿਛੜੀ ਹੋਈ ਸ਼੍ਰੇਣੀ ਨੂੰ, ਮੈਂ ਇਹ ਅਹਿਸਾਨ ਵਜੋਂ ਜਾਂ ਮਜ਼ਾਕ ਵਜੋਂ ਨਹੀਂ ਮੈਂ ਕਰ ਰਿਹਾ ਵੀ ਕਿਸੇ ਨੂੰ ਇਹ ਚਿਤਾਉਣਾ ਵੀ ਤੁਸੀਂ ਨੀਚ ਸੋ ਤੇ ਗੁਰੂ ਨੇ ਤੁਹਾਨੂੰ ਉੱਚਿਆਂ ਚੁੱਕਿਆ, ਇਹ ਵੀ ਇੱਕ ਬਹੁਤ ਵੱਡਾ ਪਾਪ ਹੈ। ਪਰ ਗੁਰੂ ਸਾਹਿਬ ਜੀ ਨੇ ਮੱਧ ਯੁੱਗ ਵਿੱਚ ਜਿਨ੍ਹਾਂ ਨੂੰ ਮੰਦਰ ਵਿੱਚ ਨਹੀਂ ਜਾਣ ਦਿੱਤਾ ਜਾਂਦਾ, ਖੂਹ ਤੇ ਪਾਣੀ ਨਹੀਂ ਭਰਨ ਦਿੱਤਾ ਜਾਂਦਾ, ਸਾਨੂੰ ਪਤਾ ਜੀ ਆਪਣੇ ਘਰਾਂ ਚ ਅਸੀਂ ਦੇਖਦੇ ਰਹੇ ਹਾਂ ਪਹਿਲਾਂ ਛੋਟੇ ਹੁੰਦਿਆਂ ਕਿ ਜਿੰਨੇ ਦੂਸਰੇ ਨੌਕਰ ਨੇ ਕੰਮ ਕਰਨ ਆਉਣਾ ਸਾਡੇ ਅਕਸਰ ਬੰਦੇ ਉਹਨਾਂ ਦੇ ਭਾਂਡੇ ਜਿਹੜੇ ਸਨ ਬਾਹਰ ਰੱਖਦੇ ਹੁੰਦੇ ਸਨ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਉਹਨਾਂ ਕਿਹਾ ਜ਼ਾਤ ਕਰਕੇ ਬੰਦੇ ਨੂੰ ਨੀਵਾਂ ਮਤ ਕਹੋ, ਬੰਦੇ ਨੀਵੇਂ ਤੇ ਉੱਚੇ ਜ਼ਾਤਾਂ ਕਰਕੇ ਨਹੀਂ ਹੁੰਦੇ, ਕਰਮਾਂ ਕਰਕੇ ਹੁੰਦੇ ਆ। ਬ੍ਰਾਹਮਣ ਦੇ ਘਰ ਪੈਦਾ ਹੋ ਕੇ ਜੇ ਨੀਚ ਕਰਮ ਕਰਦਾ ਉਹ ਸ਼ੂਦਰ ਹੈ, ਤੇ ਜਿਹਨੂੰ ਤੁਸੀਂ ਸ਼ੂਦਰ ਕਹਿੰਦੇ ਹੋ ਉਹਦੇ ਘਰ ਵਿੱਚ ਰਹਿ ਕੇ ਕੋਈ ਬੰਦਗੀ ਕਰਦਾ ਉਹ ਬ੍ਰਾਹਮਣ ਤੋਂ ਵੀ ਉੱਚਾ ਹੈ, ਜਾਤ ਦੇ ਆਧਾਰਤ ਨਹੀਂ। ਸਨੋਜੇ ਮੈਂ ਪਿਛਲੇ ਦਿਨ ਹੀ ਕਿਹਾ, ਅੱਜ ਕੱਲ ਉੱਥੇ ਬੜਾ ਚੱਲ ਰਿਹਾ ਹੈ ਜੀ, ਵੀ ਰਾਜਨੀਤਿਕ ਪਾਰਟੀਆਂ ਦਲਿਤਾਂ ਨਾਲ ਭੋਜਨ ਖਾ ਰਹੇ ਨੇ, ਕੋਈ ਜ਼ਮੀਨ ਤੇ ਬੈਠਾ ਖਾ ਰਿਹਾ, ਕੋਈ ਕਿਤੇ ਖਾ ਰਿਹਾ, ਪ੍ਰੋਗਰਾਮ ਉਲੀਕ ਕੇ ਉਹਨਾਂ ਦੇ ਲੀਡਰ ਜਿਹੜੇ ਨੇ ਰੋਟੀ ਖਾ ਰਿਹਾ ਦਲਿਤਾਂ ਨਾਲ। ਮੈਂ ਕਹਿੰਦਾ ਉਹਨਾਂ ਲੋਕਾਂ ਨੂੰ ਇਹ ਸਮਝ ਹੀ ਨਹੀਂ ਕਿ ਜਿਹੜੇ ਪਖੰਡ ਤੁਸੀਂ ਕਰਦੇ ਹੋ ਸਿਰਫ ਵੋਟ ਦੀ ਖਾਤਰ, ਗੁਰੂ ਘਰ ਅੰਦਰ ਤਾਂ ਗੁਰੂ ਰਾਮਦਾਸ ਦੇ ਦਰਬਾਰ ਚ ਲੱਖਾਂ ਲੰਗਰ ਛਕਦੇ ਆ, ਕਦੀ ਕਿਸੇ ਨੇ ਪੁੱਛਿਆ ਤੇਰੀ ਜਾਤ ਕੀ ਹੈ? ਉੱਥੇ ਦਲਿਤ ਵੀ ਬੈਠਾ ਛਕਦਾ ਪਿਆ, ਉੱਥੇ ਬ੍ਰਾਹਮਣ ਵੀ ਬੈਠਾ ਛਕਦਾ ਪਿਆ ਹੈ। ਮਹਾਰਾਜ ਨੇ ਕਿਤਨਾ ਸਮਾਂ ਪਹਿਲਾਂ, ਬੇਨਤੀ ਕਰਾਂਗਾ ਜੀ, ਅੱਜ ਕਬੀਰ ਸਾਹਿਬ ਦਾ ਸ਼ਬਦ ਹੈ ਤੇ ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਭਗਤ ਕਬੀਰ ਜੀ ਦੀ ਹੈ, ਤੇ ਭਗਤ ਕਬੀਰ ਸਾਹਿਬ ਉਹ ਮਹਾਂਪੁਰਖ ਨੇ ਕਿ ਜਿਹੜੇ ਸਾਰੀ ਜ਼ਿੰਦਗੀ ਬਨਾਰਸ ਵਿੱਚ ਰਹੇ ਤੇ ਖਾਸ ਕਰਕੇ ਉੱਚੀ ਸ਼੍ਰੇਣੀ ਦੇ ਵਿਦਵਾਨਾਂ ਦੇ ਨਾਲ ਇਹਦਾ ਟਾਕਰਾ ਹੁੰਦਾ ਹੀ ਰਿਹਾ, ਪਰ ਇਹਨਾਂ ਨੇ ਹਰ ਗੱਲ ਜਿਹੜੀ ਉਹਨਾਂ ਨੀਵਾਂ ਦਿਖਾਉਣ ਵਾਸਤੇ ਕਹੀ ਉਹਨੂੰ ਵੀ ਪੋਜ਼ਿਟਿਵ ਸੈਂਸ ਵਿੱਚ ਲੈ ਕੇ ਰੱਬ ਦੀ ਬੰਦਗੀ ਜੋੜ ਦਿੱਤਾ। ਜਿਵੇਂ ਉਦਾਹਰਣ ਦੇ ਤੌਰ ਤੇ ਇਹ ਸ਼ਬਦ ਕਹਿਣੇ ਇਹ ਜੁਲਾਹਾ ਹੈ ਕਿਸੇ ਨੂੰ ਨੀਚ ਦਿਖਾਉਣ ਲਈ ਕਿ ਤੇਰੀ ਨੀਚ ਜ਼ਾਤ ਹੈ। ਮੈਂ ਕਹਿੰਦਾ ਕਬੀਰ ਬਿਲਕੁਲ ਵੀ ਅੰਦਰੋਂ ਡਿੱਗੇ ਨੇ। ਜੇ ਨੀਚ ਕਿਹਾ ਤੇ ਉਹਨਾਂ ਨੇ ਨਾਲ ਹੀ ਉੱਤਰ ਦੇ ਦਿੱਤਾ, ਕਹਿੰਦੇ ਤੂੰ ਨੀਚ ਕਹਿੰਦਾ ਪਰ ਮੈਂ ਇਸ ਜਾਤ ਤੋਂ ਕੁਰਬਾਨ ਜਾਣਾ ਕਿ ਜੁਲਾਹਿਆਂ ਦੇ ਘਰ ਵਿੱਚ ਰਹਿ ਕੇ ਮੈਂ ਪਰਮਾਤਮਾ ਦੀ ਬੰਦਗੀ ਕਰਨਾ ਪਿਆ ਵਾ। ਖੌਰੇ ਬ੍ਰਾਹਮਣ ਘਰ ਹੁੰਦਾ ਤੇਰੇ ਵਰਗਾ ਹੰਕਾਰੀ ਹੁੰਦਾ। ਉਹਨਾਂ ਦਾ ਸ਼ਬਲੋਕ ਹੈ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਮੇਰੀ ਜਾਤ ਦਾ ਸਾਰੇ ਮਜ਼ਾਕ ਉਡਾਉਂਦੇ ਪਰ ਕਹਿੰਦੇ ਮੈਂ ਤਾਂ ਜਾਤ ਤੋਂ ਵੀ ਕੁਰਬਾਨ ਜਾ ਰਿਹਾ। ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣ ਹਾਰ, ਮੈਂ ਇਸ ਜਾਤ ਤੋਂ ਵੀ ਕੁਰਬਾਨ ਜਾਵਾਂ ਜਿਸ ਵਿੱਚ ਪੈਦਾ ਹੋ ਕੇ ਮੈਂ ਸਿਰਜਣ ਵਾਲੇ ਪਰਮਾਤਮਾ ਦੀ ਬੰਦਗੀ ਕੀਤੀ। ਕਬੀਰ ਸਾਹਿਬ ਮੈਂ ਇੱਕ ਦਿਨ ਅਰਜ਼ ਕੀਤੀ ਸੀ, ਉਹਨਾਂ ਦੇ ਸ਼ਬਦ ਬੜੇ ਖੁੱਲੇ ਡੁੱਲੇ ਆ ਜੀ। ਖੁੱਲੇ ਡੁੱਲੇ ਤੋਂ ਮੁਰਾਦ ਜੋ ਉਹਨਾਂ ਦੇ ਮੁੱਖ ਚ ਆਇਆ ਉਹਨਾਂ ਨੇ ਕੋਈ ਵੀ ਗੱਲ ਪਰਦੇ ਚ ਨਹੀਂ ਰੱਖੀ, ਇੱਥੋਂ ਤੱਕ ਕਿ ਆਪਣੇ ਪਰਿਵਾਰ ਦੀ ਪਰੇਸ਼ਾਨੀ ਵੀ ਉਹਨਾਂ ਬਾਣੀ ਵਿੱਚ ਲਿਖ ਦਿੱਤੀ। ਕਈ ਵਾਰੀ ਸੋਚੀਦਾ ਵੀ ਇੰਨਾ ਬੇਪੜਦਾ ਭਗਤ ਕੋਈ ਪੜਦਾ ਹੀ ਨਹੀਂ, ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਕਿਸੇ ਪਰਦੇ ਦੇ ਥੱਲੇ ਗੱਲ ਹੋਵੇ। ਤੁਸੀਂ ਉਹਨਾਂ ਦਾ ਇੱਕ ਸ਼ਬਦ ਪੜ੍ਹਦੇ ਹੋ, ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰਘੁਰਾਈ, ਤੰਨਾ ਬੁੰਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਉੱਥੇ ਕਬੀਰ ਸਾਹਿਬ ਕਹਿੰਦੇ ਨੇ ਮਾਈ ਰੋ ਰਹੀ ਹੈ ਹੁਟਕਾਰੇ ਲੈ ਕੇ ਕਿ ਇਹ ਘਰ ਦਾ ਕੰਮ ਕਿਵੇਂ ਚੱਲੇਗਾ। ਪਰ ਕਬੀਰ ਸਾਹਿਬ ਅੱਗੋਂ ਕਹਿੰਦੇ ਨੇ ਕਹਿਤ ਕਬੀਰ ਸੁਣੋ ਮੇਰੀ ਮਾਈ, ਹਮਰਾ ਇਨਕਾ ਦਾਤਾ ਏਕ ਰਗੁਰਾਈ, ਤੂੰ ਕਹਿੰਦੀ ਹੈ ਕਿਰਤ ਨਹੀਂ ਕਰਦਾ ਪਰ ਜਿਨਨੇ ਮੈਨੂੰ ਤੈਨੂੰ ਪੈਦਾ ਕੀਤਾ ਮੈਂ ਕੰਮ ਕਰ ਰਿਹਾ ਵਾਂ, ਸਬਰ ਚ ਰਹਿ ਕਰ ਰਿਹਾ, ਤੂੰ ਰੋਟੀ ਦਾ ਫਿਕਰ ਨਾ ਕਰ, ਜਿਨਨੇ ਜੰਮਿਆ ਉਹ ਰੋਟੀ ਵੀ ਜ਼ਰੂਰ ਦਏਗਾ। ਇੱਕ ਉਹਨਾਂ ਦਾ ਹੋਰ ਸ਼ਬਦ ਹੁੰਦਾ ਹੈ, ਉਹ ਸ਼ਬਦ ਹੈ ਸੁਣੋ ਜਠਾਨੀ ਸੁਣੋ ਦਰਾਨੀ, ਅਚਰਜ ਏਕ ਭਇਓ। ਪਰਿਵਾਰ ਵਿੱਚ ਗੱਲ ਹੈ ਤੇ ਇਹ ਸ਼ਬਦ ਮਾਂ ਕਹਿ ਰਹੀ ਹੈ ਜਠਾਣੀ ਦਰਾਣੀਓ ਮੇਰੀ ਗੱਲ ਸੁਣੋ, ਸਾਡੇ ਘਰ ਚ ਇੱਕ ਨਵੀਂ ਖੇਡ ਚੱਲ ਪਈ, ਜਬ ਕਿ ਮਾਲਾ ਲਈ ਨਪੋਤੇ ਦਬ ਤੇ ਸੁੱਖ ਨਾ ਪਇਓ। ਉਹ ਸ਼ਬਦ ਵਰਤਦੇ ਨੇ ਸੁਣੋ ਜਠਾਣੀ ਸੁਣੋ ਦਰਾਨੀ ਅਚਰਜ ਏਕ ਭਇਓ, ਜਬ ਤੇ ਮਾਲਾ ਲਈ ਨਪੋਤੇ ਤਬ ਤੇ ਸੁੱਖ ਨਾ ਭਇਓ, ਸਾਤ ਸੂਤ ਇਨ ਮੁੰਡੀਅਨ ਖੋਏ ਇਹ ਮੁੰਡਿਆ ਕਿਉਂ ਨਾ ਮੋਇਓ। ਕਹਿੰਦੇ ਇਹਨੇ ਤਾਂ ਕੰਮ ਹੀ ਛੱਡ ਦੇ, ਤੈਨੂੰ ਮੌਤ ਕਿਉਂ ਨਹੀਂ ਹੁੰਦੀ। ਮੈਂ ਬੇਨਤੀ ਕਰਾਂਗਾ, ਉਹ ਬਿਲਕੁਲ ਸਰਲ ਜੈ ਜੀ, ਕੋਈ ਗੱਲ ਲੁਕਾ ਛਪਾ ਕੇ ਨਹੀਂ ਕਰਦੇ, ਚਾਹੇ ਰਾਜੇ ਨਾਲ ਹੋਵੇ ਚਾਹੇ ਬ੍ਰਾਹਮਣ ਨਾਲ ਹੋਵੇ ਚਾਹੇ ਪਰਿਵਾਰ ਨਾਲ ਹੋਵੇ, ਉਹ ਬੜੇ ਸਪਸ਼ਟਵਾਦੀ ਭਗਤ ਨੇ। ਅੱਜ ਜਿਹੜਾ ਉਹਨਾਂ ਸ਼ਬਦ ਬਖਸ਼ਿਸ਼ ਕੀਤਾ ਜੀ ਹੁਕਮ, ਤੇ ਕਿੱਡਾ ਵੱਡਾ ਸਨਮਾਨ ਹੈ ਜੀ। ਸ਼ਬਦ ਕਬੀਰ ਸਾਹਿਬ ਦਾ ਹੈ ਪਰ ਪੂਰੇ ਦੇ ਪੂਰੇ ਸਿੱਖ ਜਗਤ ਜਿੰਨੇ ਵੀ ਆਪਾਂ ਜਾਵਾਂਗੇ ਗੁਰਦੁਆਰੇ, ਜਦੋਂ ਬਾਹਰ ਵੀ ਪੜਾਂਗੇ ਜਾਂ ਇੱਥੇ ਕਥਾ ਵਿਚਾਰ ਸੁਣਾਂਗੇ, ਭਾਈ ਸਾਹਿਬ ਅਰਦਾਸ ਤੋਂ ਬਾਅਦ ਇਹ ਸ਼ਬਦ ਪੜਨਗੇ, ਕਿੱਡਾ ਵੱਡਾ ਸਨਮਾਨ ਹੈ ਜੀ। ਅਸੀਂ ਇੱਕੋ ਗੱਲ ਕਹਾਂਗੇ, ਅੱਜ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਸ਼ਬਦ ਬਖਸ਼ਿਸ਼ ਕੀਤਾ ਤੇ ਇਸ ਸ਼ਬਦ ਦੇ ਉਚਾਰਨ ਕਰਨ ਵਾਲੇ ਭਗਤ ਕਬੀਰ ਸਾਹਿਬ ਜੀ ਮਹਾਂਪੁਰਖ ਨੇ, ਉਹਨਾਂ ਦੇ ਸ਼ਬਦ ਨੂੰ ਅਸੀਂ ਗੁਰੂ ਤੁਲ ਜਾਣ ਕੇ ਉਹਨਾਂ ਨੇ ਅੱਜ ਜਿਹੜੀ ਬਖਸ਼ਿਸ਼ ਕੀਤੀ ਇਸ ਵਿੱਚ ਇੱਕ ਤਾਂ ਮੈਂ ਬੇਨਤੀ ਕੀਤੀ ਪਰਮਾਤਮਾ ਦਾ ਕੋਈ ਥਾਂ ਨਹੀਂ ਅੰਤ ਨਹੀਂ। ਇਹ ਸ਼ੁਰੂ ਹੁੰਦਾ ਜੀ ਰਾਗ ਤਨਾਸ਼ਰੀ, 31 ਰਾਗਾਂ ਦੇ ਵਿੱਚ ਇੱਕ ਰਾਗ ਹੈ ਜਿਸ ਦਾ ਨਾਮ ਤਨਾਸ਼ਰੀ ਹੈ। ਬਾਣੀ ਭਗਤ ਕਬੀਰ ਜੀ ਕੀ, ਬਾਣੀ ਦੇ ਸ਼ਬਦ ਅਸੀਂ ਜਾਣਦੇ ਹਾਂ, ਬਾਣੀ ਅਸਲ ਸ਼ਬਦ ਸੰਸਕ੍ਰਿਤ ਦਾ ਬਾਣੀ ਹੈ, ਪੰਜਾਬੀ ਚ ਅਸੀਂ ਇਹਨੂੰ ਇਹ ਤਤਸਮ ਬਣਾ ਕੇ ਬਾਣੀ ਪੜ੍ਹਦੇ ਹਾਂ ਤੇ ਬਾਣੀ ਦਾ ਲਫ਼ਜ਼ੀ ਅਰਥ ਹੈ ਆਵਾਜ਼। ਤੇ ਮੈਂ ਇੱਕ ਇਹ ਵੀ ਅਰਜ਼ ਕਰਨਾ ਹੁੰਦਾ, ਬਾਣੀ ਦਾ ਅਰਥ ਹਰ ਥਾਂ ਤੇ ਗੁਰਬਾਣੀ ਨਹੀਂ ਕਰ ਸਕਾਂਗੇ। ਚਲੋ ਅਸੀਂ ਆਮ ਤੌਰ ਤੇ ਸਬੈਕਨ ਬੋਲਦੇ ਹਾਂ, ਕਹਿ ਦਿੰਦੇ ਵੀ ਫਲਾਣਾ ਉਹ ਬਾਣੀ ਪੜ੍ਹਦਾ, ਹਰ ਥਾਂ ਤੇ ਬਾਣੀ ਦਾ ਅਰਥ ਸ਼ਬਦ ਨਹੀਂ, ਕਈ ਥਾਂ ਤੇ ਝੂਠ ਨਾਲ ਵੀ ਸ਼ਬਦ ਬਾਣੀ ਜੁੜਿਆ ਹੈ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਕੱਚੀ ਦਾ ਅਰਥ ਝੂਠ, ਉਥੇ ਬਾਣੀ ਦਾ ਲਫ਼ਜ਼ੀ ਅਰਥ ਹੈ ਬੋਲ। ਮਹਾਰਾਜ ਜੀ ਨੇ ਬਾਣੀ ਦਾ ਅਰਥ ਖਿੱਚ ਵੀ ਕੀਤਾ ਇੱਕ ਥਾਂ ਤੇ, ਨੈਣੀ ਲਾਗਸ ਬਾਣੀ, ਅੱਖਾਂ ਦੇਖਦੀਆਂ ਨੇ ਖਿੱਚੀਆਂ ਤੁਰੀਆਂ ਜਾਂਦੀਆਂ ਨੇ। ਬੇਨਤੀ ਇੱਥੇ ਬਾਣੀ ਦਾ ਅਰਥ ਆਵਾਜ਼ ਇਲਾਹੀ ਸ਼ਬਦ ਭਗਤ ਕਬੀਰ ਜੀ ਕੀ ਭਗਤ ਦੇ ਅਰਥ ਅਸੀਂ ਜਾਣਦੇ ਹਾਂ ਭਗਤ ਦਾ ਅਰਥ ਹੈ ਭਗਤੀ ਕਰਨ ਵਾਲਾ ਉਂਝ ਮੈਂ ਹੋਰ ਇੱਕ ਬੇਨਤੀ ਕਰਦਿਆਂ ਗੁਰਮੁਖੋ ਇਹ ਤਿੰਨ ਅੱਖਰਾਂ ਦਾ ਸ਼ਬਦ ਹੈ ਭੱਬਾ ਗੱਗਾ ਤੇ ਤੱਤਾ ਭੱਬਾ ਦਾ ਅਰਥ ਹੈ ਭਗਤੀ ਗੱਗਾ ਦਾ ਅਰਥ ਹੈ ਗਿਆਨੀ ਤੇ ਤੱਤਾ ਦਾ ਅਰਥ ਹੈ ਤਿਆਗੀ ਭਗਤ ਦਾ ਅਰਥ ਹੈ ਜਿਸ ਅੰਦਰ ਪਰਮਾਤਮਾ ਦੀ ਭਗਤੀ ਹੈ ਜਿਸ ਨੂੰ ਭਗਤੀ ਵਿੱਚੋਂ ਰੂਹਾਨੀ ਗਿਆਨ ਮਿਲਿਆ ਹੈ ਤੇ ਸੱਚ ਏਵੇਂ ਦੁਨੀਆਂ ਦੀ ਹਰ ਵਾਸ਼ਨਾ ਦਾ ਤੇ ਮੋਹ ਦਾ ਉਹਨੇ ਤਿਆਗ ਕੀਤਾ ਹੋਇਆ ਹੈ ਭਗਤ ਦੇ ਅਰਥ ਭਗਤ ਗਿਆਨੀ ਤੇ ਤਿਆਗੀ ਹਜ਼ੂਰ ਨੇ ਅੱਗੇ ਬਚਨ ਕੀਤੇ ਕਿ ਬਾਣੀ ਚ ਭਗਤ ਦੀ ਜਿਹੜੀ ਡੈਫੀਨੇਸ਼ਨ ਕਿਉਂਕਿ ਤੇ ਸ਼ਬਦ ਆ ਗਿਆ ਭਗਤ ਤੇ ਇੱਕ ਤਾਂ ਅਸੀਂ ਸਾਰੇ ਜਾਣਦੇ ਹਾਂ ਦਾਵਾ ਨਹੀਂ ਪਰ ਪੂਰੇ ਗੁਰੂ ਗ੍ਰੰਥ ਸਾਹਿਬ ਚ ਜਿੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੋਵੇ ਚਲੋ ਹਿੰਦੀ ਛੋਟੀ ਕੀ ਮਾਤਰਾ ਉਹਦੇ ਅੱਖੀ ਮੀਟ ਕੇ ਅਰਥ ਇੱਕੋ ਕਰਨੇ ਨੇ ਪਰਮਾਤਮਾ ਦੀ ਭਗਤੀ ਉਹ ਇਸਤਰੀ ਲਿੰਗ ਰੂਪ ਚ ਹੈ ਵਿਆਕਰਨ ਜੇ ਪੜ੍ਹੀਏ ਤਾਂ ਜਿਵੇਂ ਆਪ ਰਹਿ ਰਸ ਪੜ੍ਹਦੇ ਹੋ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਹੁਣ ਭਗਤ ਨਾਲ ਸ਼ਬਦ ਦੇ ਤੇਰੀ ਤੇ ਦੂਜੇ ਪਾਸੇ ਤੇਰੇ ਭਗਤ ਪੜ੍ਹਨੇ ਆ ਉਚਾਰਨ ਦੋਨਾਂ ਦਾ ਇੱਕੋ ਵੇ ਤੇਰੀ ਭਗਤ ਤੇ ਤੇਰੇ ਭਗਤ ਜਿੱਥੇ ਤੇਰੀ ਸ਼ਬਦ ਨਾਲ ਭਗਤ ਆਏਗਾ ਉਹਦੇ ਤੱਤੇ ਨੂੰ ਸਿਹਾਰੀ ਲੱਗੀ ਹੋਵੇਗੀ ਉਹਦਾ ਅਰਥ ਹੈ ਪਰਮਾਤਮਾ ਦੀ ਭਗਤੀ ਜਿੱਥੇ ਤੇਰੇ ਭਗਤ ਆਏਗਾ ਤੱਤਾ ਮੁਕਤਾ ਹੋਵੇਗਾ ਉਹ ਬਹੁ ਵਚਨ ਤੇਰੀ ਭਗਤੀ ਕਰਨ ਵਾਲੇ ਇੱਥੇ ਸ਼ਬਦ ਆਇਆ ਭਗਤ ਮੈਂ ਅੱਖਰੀ ਅਰਥ ਕੀਤੇ ਜੀ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਭਗਤ ਦੀ ਡੈਫੀਨੇਸ਼ਨ ਬਾਬੇ ਫਰੀਦ ਨੇ ਦਿੱਤੀ ਹੈ ਉਹਨਾਂ ਨੇ ਤਿੰਨ ਗੁਣ ਦੱਸਿਆ ਭਗਤ ਦੇ ਕਿ ਮਤ ਖੁੰਦੀ ਹੋਏ ਇਆਣਾ ਤਾਣ ਖੁੰਦਾ ਹੋਏ ਨਿਤਾਣਾ ਅਣ ਖੁੰਦਾ ਆਪ ਵੰਡਾਏ ਕੋਈ ਐਸਾ ਭਗਤ ਸਦਾਏ ਮਤ ਹੈ ਪਰ ਨਿਮਰਤਾ ਵੀ ਸੱਚੀ ਮੁੱਚੀ ਕਦੀ ਆਪਣੀ ਮਤ ਦਾ ਦਾਵਾ ਨਹੀਂ ਕਰਦਾ ਯਾਦ ਰੱਖਿਓ ਮਹਾਰਾਜ ਗੁਰੂ ਨਾਨਕ ਸਾਹਿਬ ਦੀਆਂ ਕਿੰਨੀਆਂ ਗੋਸ਼ਟਾਂ ਹੋਈਆਂ ਸਿੱਧਾਂ ਨਾਲ ਹੋਈਆਂ ਥਾਂ ਥਾਂ ਤੇ ਪੰਡਤਾਂ ਨਾਲ ਹੋਈਆਂ ਪਰ ਮਹਾਰਾਜ ਜੀ ਨੇ ਨਿਮਰਤਾ ਦਾ ਪੱਲੂ ਨਹੀਂ ਛੱਡਿਆ ਅੰਦਰ ਦੇ ਨਪਾਣੇਪਨ ਦਾ ਪੱਲੂ ਨਹੀਂ ਛੱਡਿਆ ਇੱਥੇ ਮੈਂ ਬੇਨਤੀ ਕਰਾਂਗਾ ਕਿ ਜਿਹੜਾ ਭਗਤ ਹੈ ਉਹਦਾ ਪਹਿਲਾ ਲੱਛਣ ਹੈ ਉਹਨੂੰ ਸਮਝ ਸਭ ਕੁਝ ਕਹਿ ਪਰ ਕਦੀ ਆਪਣੀ ਅਕਲ ਦਾ ਸਿਆਣਪ ਦਾ ਹੰਕਾਰ ਨਹੀਂ ਕਰਦਾ ਨਿਆਣਾ ਹੈ ਤਾਕਤ ਬਹੁਤ ਜ਼ਿਆਦਾ ਹੈ ਪਰ ਤਾਕਤ ਹੋਣ ਦੇ ਬਾਵਜੂਦ ਵੀ ਅੰਦਰੋਂ ਨਿਮਰਤਾ ਵਿੱਚ ਨਿਤਾਣਾ ਬਣ ਕੇ ਰਹਿੰਦਾ ਹੈ ਤੇ ਜੇ ਮੰਨ ਲਓ ਕਿ ਉਸ ਕੋਲ ਇੱਕ ਅੱਧੀ ਰੋਟੀ ਵੀ ਹੈ ਤੇ ਭਗਤੀ ਕਰਨ ਵਾਲਾ ਉਸ ਅਣਖੁੰਦੇ ਨੂੰ ਵੀ ਸੰਗਤ ਵਿੱਚ ਲੋਕਾਂ ਵਿੱਚ ਵੰਡ ਕੇ ਛਕਦਾ ਹੈ ਮਤ ਖੁੰਦੀ ਹੋਏ ਇਆਣਾ ਤਾਣ ਖੁੰਦਾ ਹੋਏ ਨਿਤਾਣਾ ਅਣਖ ਹੁੰਦਾ ਆਪ ਵੰਡਾਏ ਕੋਈ ਐਸਾ ਭਗਤ ਸਜਾਏ ਬਾਣੀ ਭਗਤ ਕਬੀਰ ਜੀ ਕੀ ਯਾਦ ਰੱਖਿਓ ਕਬੀਰ ਸ਼ਬਦ ਫਾਰਸੀ ਦਾ ਹੈ ਇਹ ਤੇ ਚਲੋ ਨਾਂ ਹੈ ਨਾ ਭਗਤ ਜੀ ਦਾ ਉਂਝ ਇਹ ਸ਼ਬਦ ਦੇ ਕੋਸ਼ ਵਿੱਚ ਦੇਖੋਗੇ ਅਰਥ ਇਹ ਫਾਰਸੀ ਦਾ ਸ਼ਬਦ ਹੈ ਅਰਬੀ ਚੋਂ ਆਉਂਦਾ ਕਬੀਰ ਕੁਰਾਨ ਵਿੱਚ ਜਿਹੜੇ ਰੱਬ ਦੇ 99 ਨਾਂ ਲਿਖੇ ਨੇ ਉਹਨਾਂ ਵਿੱਚੋਂ ਕਬੀਰ ਵੀ ਇੱਕ ਰੱਬ ਦਾ ਨਾਮ ਹੈ ਇਹਦਾ ਲਫ਼ਜ਼ੀ ਅਰਥ ਹੈ ਜੀ ਵੱਡਾ ਗੁਰੂ ਨਾਨਕ ਸਾਹਿਬ ਨੇ ਇੱਕ ਸ਼ਬਦ ਵਰਤਿਆ ਕਿ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੋਂ ਬੇਐਬ ਪਰਵਦਗਾਰ ਹੱਕਾ ਕਬੀਰ ਕਬੀਰ ਦਾ ਅਰਥ ਹੈ ਵੱਡਾ ਕਬੀਰ ਸਾਹਿਬ ਨੇ ਵੀ ਆਪਣੀ ਬਾਣੀ ਜਿੱਥੇ ਆਪਣੇ ਨਿੱਜੀ ਨਾਮ ਦੀ ਵਰਤੋਂ ਕੀਤੀ ਉਹਨਾਂ ਨੇ ਇੱਕ ਥਾਂ ਤੇ ਕਬੀਰ ਦੇ ਅਰਥ ਰੱਬ ਦੇ ਨਾਂ ਵਜੋਂ ਲਏ ਨੇ ਅਸੀਂ ਇੱਕ ਬਚਨ ਪੜ੍ਹਨੇ ਕਬੀਰ ਕਸਤੂਰੀ ਭਇਆ ਭਵਰ ਭੈ ਸਬਦਾਸ ਜਿਉਂ ਜਿਉਂ ਭਗਤ ਕਬੀਰ ਕੀ ਤਿਉਂ ਤਿਉਂ ਨਿਵਾਸ ਹੁਣ ਇੱਥੇ ਕਬੀਰ ਕਸਤੂਰੀ ਭਇਆ ਇੱਥੇ ਕਬੀਰ ਦਾ ਅਰਥ ਹੈ ਵੱਡਾ ਪਰਮਾਤਮਾ ਵਾਹਿਗੁਰੂ ਉਹ ਸੁਗੰਧੀ ਬਣ ਗਿਆ ਤੇ ਜਿੰਨੇ ਦਾਸ ਨੇ ਉਹ ਸਾਰੇ ਸੇਵਕ ਬਣ ਗਏ ਮੈਂ ਅਰਜ਼ ਕੀਤੀ ਕਬੀਰ ਦਾ ਲਫ਼ਜ਼ੀ ਅਰਥ ਕੋਸ਼ ਵਿੱਚ ਇਹ ਵੇ ਕਿ ਵੱਡਾ ਪਰ ਇੱਥੇ ਸਿੱਧਾ ਮਾਪਿਆਂ ਨੇ ਨਾਂ ਕਬੀਰ ਰੱਖਿਆ ਮਹਾਰਾਜ ਨੇ ਸ਼ਬਦ ਵਰਤਿਆ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਬੜਾ ਸਤਿਕਾਰ ਸ਼ਬਦ ਹੈ ਜੀ ਵੇਖੋ ਆਪ ਬਾਣੀ ਜਿਹੜੇ ਪੜ੍ਹਦੇ ਹੋ ਕਿਸੇ ਵੀ ਭਗਤ ਦੀ ਜ਼ਾਤ ਨੂੰ ਹੈਡਿੰਗ ਬਣਾ ਕੇ ਗੁਰੂ ਸਾਹਿਬ ਨੇ ਬਾਣੀ ਨਹੀਂ ਲਿਖੀ। ਭਗਤਾਂ ਨੇ ਆਪਣੀ ਜ਼ਾਤ ਵਿੱਚ ਲਿਖੀ, ਕਹਿ ਰਵਿਦਾਸ ਚਮਾਰ ਤੁਸੀਂ ਪਾਠ ਕਰਦੇ ਹੋ, ਕਹਿ ਰਵਿਦਾਸ ਖਾਲਾਸ ਚਮਾਰਾ। ਭਗਤ ਆਪਣੀ ਜਾਤ ਨੂੰ ਲਿਖਦੇ ਆ ਚਮਾਰ, ਨਾਮਦੇਵ ਲਿਖਦੇ ਨੇ ਛਿਪੇ ਕੇ ਜਨਮ ਕਾਹੇ ਕੋ ਆਇਆ। ਕਬੀਰ ਸਾਹਿਬ ਕਹਿੰਦੇ ਜਾਤ ਜੁਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਵੈ ਕਬੀਰ। ਪਰ ਪੂਰੇ ਗੁਰੂ ਗ੍ਰੰਥ ਸਾਹਿਬ ਚ ਮਹਾਰਾਜ ਨੇ ਭਗਤਾਂ ਦੀ ਬਾਣੀ ਦੇ ਜੋ ਹੈਡਿੰਗ ਦਿੱਤਾ, ਸਰਲੇਖ ਦਿੱਤਾ, ਕਿਸੇ ਥਾਂ ਤੇ ਗੁਰੂ ਜੀ ਨੇ ਇਹ ਨਹੀਂ ਲਿਖਿਆ ਬਾਣੀ ਕਬੀਰ ਜੁਲਾਹੇ ਕੀ, ਕਿਤੇ ਨਹੀਂ ਸ਼ਬਦ ਲਿਖਿਆ ਬਾਣੀ ਭਗਤ ਰਵਿਦਾਸ ਚਮਾਰ ਕੀ। ਭਗਤਾਂ ਨੇ ਨਾਂ ਵਰਤੇ ਪਰ ਮਹਾਰਾਜ ਜੀ ਨੇ ਬਿਲਕੁਲ ਨਹੀਂ ਵਰਤਿਆ। ਇੱਥੇ ਮਹਾਰਾਜ ਨੇ ਇੱਕੋ ਸ਼ਬਦ ਵਰਤਿਆ, ਭਗਤ ਕਬੀਰ ਜੀ ਕੀ। ਉਹਨਾਂ ਨੂੰ ਏਡਾ ਵੱਡਾ ਰੁਤਬਾ ਦਿੱਤਾ। ਇੱਕ ਓਵੰਕਾਰ, ਇਹ ਜਿਹੜਾ ਸਰਲੇਖ ਇਹ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੈ, ਇਹ ਕਬੀਰ ਜੀ ਦਾ ਨਹੀਂ ਜੀ। ਇੱਕ ਓਵੰਕਾਰ, ਇੱਕ ਦਾ ਅਰਥ ਅਦੁੱਤੀ, ਇੱਕ ਓਵੰਕਾਰ ਪਰਮਾਤਮਾ ਵਾਹਿਗੁਰੂ। ਇੱਕ ਰਸ ਵਿਆਪਕ ਔਰ ਜਿਸ ਇੱਕ ਵਰਗਾ ਹੋਰ ਕੋਈ ਹੈ ਹੀ ਨਹੀਂ, ਸਤਿਗੁਰ ਪ੍ਰਸਾਦ। ਉਹਨੂੰ ਮਿਲਣ ਦਾ ਤਰੀਕਾ ਕੀ ਹੈ, ਵਸੀਲਾ ਕੀ ਹੈ? ਗੁਰੂ ਸਾਹਿਬ ਕਹਿੰਦੇ ਨੇ ਗੁਰੂ ਗਰੇਸ, ਸਤਿਗੁਰੂ ਦੀ ਕਿਰਪਾ। ਇੱਕ ਓਵੰਕਾਰ, ਸਤਿਗੁਰ ਪ੍ਰਸਾਦ। ਹੁਣ ਫਿਰ ਭਗਤ ਜੀ ਦੀ ਬਾਣੀ ਸ਼ੁਰੂ ਹੋਈ ਜੀ। ਸਨਕ, ਸਨੰਦ, ਮਹੇਸ਼, ਸਮਾਨਾ, ਇਹ ਤਿੰਨ ਸ਼ਬਦ ਨੇ ਜੀ। ਸਨਕ, ਸਨੰਦ, ਮਹੇਸ਼, ਤੁਹਾਨੂੰ ਅਰਥ ਤਾਂ ਕਰਨੇ ਪੈਣਗੇ ਇਹਦੇ। ਹੁਣ ਅੱਜ ਕੁਝ ਨਾਂ ਆਏ ਨੇ ਹਿੰਦੂਇਜ਼ਮ ਨਾਲ ਸੰਬੰਧਿਤ, ਤੇ ਅਰਥ ਕਰਦਿਆਂ ਸਾਨੂੰ ਉਹ ਗੱਲਾਂ ਦੇਖਣੀਆਂ ਪੈਣੀਆਂ ਨੇ ਕੀ ਭਗਤ ਜੀ ਕਹਿ ਰਹੇ ਨੇ। ਹੁਣ ਆਪਾਂ ਨਿੱਕੀ ਜੀ ਗੱਲ ਕਰਕੇ ਵੀ ਕਿਤੇ ਇਹ ਜੀ ਹਿੰਦੂਆਂ ਦੇ ਨਾਂ ਆ ਗਏ, ਉਹਨਾਂ ਦੇਵਤਿਆਂ ਦੇ ਆ ਗਏ ਜੀ, ਨਹੀਂ ਐਸੇ ਕੰਮ ਨਾ ਕਰੀਏ। ਮਹਾਰਾਜ ਨੇ ਸ਼ਬਦ ਵਰਤਿਆ ਸਨਕ, ਸਨੰਦ। ਇਹ ਦੋ ਨਾਂ ਜਿਹੜੇ ਨੇ ਸਨਕ ਔਰ ਸਨੰਦ, ਇਹ ਬ੍ਰਹਮਾ ਜੀ ਦੇ ਪੁੱਤਰ ਨੇ। ਸਨਕ ਔਰ ਸਨੰਦ, ਉਂਜ ਵੈਸੇ ਬ੍ਰਹਮਾ ਜੀ ਦੇ ਚਾਰ ਪੁੱਤਰ ਮੰਨੇ ਆ, ਇੱਕ ਸਨਕ, ਦੂਜਾ ਸਨੰਦ, ਤੀਸਰਾ ਸਨਾਤਨ ਕੁਮਾਰ ਤੇ ਚੌਥਾ ਸਨਤ। ਇਹ ਚਾਰ ਬ੍ਰਹਮਾ ਜੀ ਦੇ ਪੁੱਤਰ ਨੇ। ਪਰ ਇੱਥੇ ਭਗਤ ਜੀ ਨੇ ਦੋ ਲੈ ਕੇ ਦਾ ਮਤਲਬ ਸਿੱਧੀ ਜੀ ਗੱਲ ਕਰ ਦਿੱਤੀ ਕਿ ਬ੍ਰਹਮਾ ਵਰਗਾ ਜਿਹਨੂੰ ਸ੍ਰਿਸ਼ਟੀ ਦਾ ਰਚੈਤਾ ਮੰਨਦੇ ਆ, ਇਹ ਸ਼ਬਦ ਚ ਇਸ ਗੱਲ ਨੂੰ ਖੋਲਦਾ ਪਿਆ ਕਿ ਪਰਮਾਤਮਾ ਜਿਹਨੂੰ ਕਹਿੰਦੇ ਆ, ਪ੍ਰਭੂ ਜਿਹਨੂੰ ਕਹਿੰਦੇ ਆ, ਵਾਹਿਗੁਰੂ ਰਾਮ ਜਿਹਨੂੰ ਕਹਿੰਦੇ ਆ, ਦਰਅਸਲ ਇਹਨਾਂ ਦੇਵਤਿਆਂ ਤੇ ਅਵਤਾਰਾਂ ਤੋਂ ਬਹੁਤ ਉੱਚਾ ਹੈ। ਹੁਣ ਸੁਣੋ, ਇਹ ਅੱਜ ਸਾਰੇ ਆਉਣਗੇ ਵਿੱਚ ਬਚਨ। ਸਨਕ, ਸਨੰਦ, ਬ੍ਰਹਮਾ ਦੇ ਪੁੱਤਰ ਵਰਗੇ। ਮੈਂ ਅਰਜ਼ ਕੀਤੀ ਸਨਕ, ਸਨੰਦ, ਸਨਾਤਨ ਕੁਮਾਰ ਤੇ ਸਨੰਤ, ਇਹ ਚਾਰੇ ਬ੍ਰਹਮਾ ਜੀ ਦੇ ਪੁੱਤਰ ਨੇ। ਮਹੇਸ਼, ਆਪ ਸਭ ਨੂੰ ਪਤਾ ਹੈ ਮਹੇਸ਼ ਸ਼ਬਦ ਜਿਹੜਾ ਉਹ ਸ਼ਿਵ ਜੀ ਲਈ ਵਰਤਿਆ ਜਾਂਦਾ ਹੈ, ਸਮਾਨਾ ਦਾ ਅਰਥ ਵਰਗੇ। ਸਨਕ, ਸਨੰਦ, ਮਹੇਸ਼, ਸਮਾਨਾ, ਬ੍ਰਹਮਾ ਦੇ ਚਾਰ ਪੁੱਤਰ, ਉਹਨਾਂ ਵਿੱਚੋਂ ਸਨਕ ਤੇ ਸਨੰਦ ਤੇ ਸ਼ਿਵਜੀ ਵਰਗੇ ਦੇਵਤਾ। ਮਹਾਰਾਜ ਕਹਿੰਦੇ ਸ਼ੇਖ, ਨਾਗ, ਤੇਰੋ ਮਰਮ ਨਾ ਜਾਣਾ। ਸ਼ੇਖ, ਨਾਗ, ਇਹ ਮੰਨਿਆ ਜਾਂਦਾ ਜੀ ਵਿਸ਼ਨੂੰ ਤੇ ਛਾਂ ਕਰਦਾ, ਇਹ ਵਿਸ਼ਨੂੰ ਦੀ ਸੇਜਾ ਵੀ ਹੈ। ਤੇ ਇਹ ਵੀ ਕਿਹਾ ਜਾਂਦਾ ਵੀ ਸ਼ੇਖ, ਇਹ ਅਸਲ ਚ ਪੁਰਾਣ ਚ ਆਉਂਦਾ ਜੀ ਇਹ ਜਿਹੜਾ ਸ਼ਬਦ ਹੈ ਨਾ, ਆ ਜਿਹੜਾ ਸ਼ੇਖ ਨਾਗ, ਇਹ ਸਾਰਾ ਪੁਰਾਣ ਦਾ ਸਾਹਿਤਕ ਹੈ, ਜਿਹੜੇ 18 ਪੁਰਾਣ ਨੇ ਉਸ ਵਿੱਚ ਕਿਹਾ ਜਾਂਦਾ ਵੀ ਜਿਹੜਾ ਸ਼ੇਖ ਨਾਗ ਹੈ ਇਹ ਵਿਸ਼ਨੂੰ ਜੀ ਤੇ ਛਾਂ ਕਰਦਾ, ਉਹਦੀ ਸੇਜ ਹੈ ਤੇ 1000 ਇਹਦਾ ਮੂੰਹ ਹੈ, ਇਹਦੇ ਫਨ ਜਿਹੜੇ ਫਨ 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 ਖਿਲਾਰਦਾ, 1000 ਹੈ। ਤੇ ਕਹਿੰਦੇ ਇੱਕ ਇੱਕ ਮੂੰਹ ਨਾਲ ਪਰਮਾਤਮਾ ਦੇ ਨਿਤ ਨਵੇਂ ਵਿਸ਼ਨੂੰ ਦੇ ਆਪਣੇ ਵਿੱਚ ਉਹਦੀ ਸਿਫਤ ਵਿੱਚ ਨਾਮ ਪਿਆ ਉਚਾਰਦਾ। ਇੱਥੇ ਮਹਾਰਾਜ ਕਬੀਰ ਸਾਹਿਬ ਨੇ ਇਸ ਗੱਲ ਨੂੰ ਵੀ ਖੋਲ ਦਿੱਤਾ, ਕਹਿੰਦੇ ਵਿਸ਼ਨੂੰ ਦੇ ਛਾਂ ਕਰਨ ਵਾਲਾ ਸ਼ੇਖ ਨਾਗ, ਸਨਕ, ਸਨੰਦ, ਮਹੇਸ਼, ਸਮਾਨਾ, ਸ਼ੇਖ ਨਾਗ, ਤੇਰੋ, ਤੇਰੋ ਦਾ ਅਰਥ ਹੈ ਪਰਮਾਤਮਾ, ਮਰਮ, ਮਰਮ ਦਾ ਅਰਥ ਹੈ ਭੇਦ, ਕਿਸੇ ਦਾ ਅੰਤ ਪਾ ਲੈਣਾ, ਮਰਮ ਨਾ ਜਾਣਾ, ਭਾਵੇਂ ਸ਼ੇਖ ਨਾਗ ਵਰਗਾ ਨਿਤ ਨਵੇਂ ਆਪਣੇ ਮੂੰਹ ਤੋਂ ਤੇਰੇ ਨਾਂ ਉਚਾਰਦਾ ਵਾਹਿਗੁਰੂ ਜੀ, ਸੱਚ ਇੱਥੇ ਬ੍ਰਹਮਾ ਦੇ ਪੁੱਤਰ ਵਰਗੇ, ਸ਼ਿਵਜੀ ਵਰਗੇ, ਤੇ ਸ਼ੇਖ ਨਾਗ ਵਰਗੇ ਵੀ ਖੱਪ ਗਏ ਪਰ ਤੇਰਾ ਭੇਦ ਕਿਸੇ ਨਹੀਂ ਪਾਇਆ। ਇਹਦਾ ਮਤਲਬ ਕੋਈ ਸ਼ਕਤੀ ਹੋਰ ਹੈ ਜਿਹੜੀ ਇਹਨਾਂ ਤੋਂ ਉੱਤੇ ਹੈ ਜੀ। ਉਂਝ ਤਾਂ ਬਾਣੀ ਨੇ ਤਾਂ ਬੜਾ ਸਪਸ਼ਟ ਕੀਤਾ, ਅਸੀਂ ਰੋਜ਼ ਪੜ੍ਹਦੇ ਹਾਂ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ। ਮਾਈ ਜਿਹੜੀ ਪ੍ਰਸੂਤ ਹੋਈ ਮਾਇਆ, ਤਿੰਨ ਚੇਲੇ ਨੇ। ਮੈਂ ਅਰਜ਼ ਕੀਤੀ ਇੱਕ ਬ੍ਰਹਮਾ ਜੀ, ਇੱਕ ਵਿਸ਼ਨੂੰ ਜੀ, ਇੱਕ ਮਹੇਸ਼ ਜੀ, ਤਿੰਨ ਚੇਲੇ। ਹੁਣ ਕਈ ਸੱਜਣ ਇਹਨਾਂ ਦਾ ਗੁਣਾਂ ਚ ਵੀ ਅਰਥ ਲੈਂਦੇ ਨੇ ਜੀ, ਰਜ ਗੁਣ, ਤਮ ਗੁਣ, ਸਤ ਗੁਣ। ਮਾਇਆ ਪ੍ਰਸੂਤ ਹੋਈ, ਤਿੰਨ ਬੱਚੇ ਨੇ ਉਹਦੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਬ੍ਰਹਮਾ ਜੀ ਸੰਸਾਰੀ, ਵਿਸ਼ਨੂੰ ਜੀ ਭੰਡਾਰੀ ਤੇ ਸ਼ਿਵ ਜੀ ਦਰਬਾਰ ਲੈ ਕੇ ਬੈਠੇ ਨੇ। ਪਰ ਮਹਾਰਾਜ ਕਹਿੰਦੇ ਜਿਵ ਤਿਸ ਭਾਵੈ ਤਿਵੇਂ ਚਲਾਵੈ। ਇੱਥੇ ਤਿਸ ਦਾ ਅਰਥ ਮਾਇਆ ਨਹੀਂ, ਇੱਥੇ ਤਿਸ ਦਾ ਅਰਥ ਅਕਾਲ ਪੁਰਖ ਵਾਹਿਗੁਰੂ ਜਿਵੇਂ ਪਰਮਾਤਮਾ ਨੂੰ ਭਾਉਂਦਾ ਅਸਲ ਚ ਚਲਾਉਂਦਾ ਉਹ ਪਿਆਖ। ਤੇ ਮਹਾਰਾਜ ਇੱਥੇ ਤੇ ਸਾਰੇ ਕੋਈ ਬ੍ਰਹਮਾ ਨੂੰ ਮੰਨਦਾ, ਕੋਈ ਵਿਸ਼ਨੂੰ ਨੂੰ। ਮਹਾਰਾਜ ਕਹਿੰਦੇ ਫਰਕ ਇੰਨਾ, ਉਹ ਵੇਖੈ ਉਹਨਾਂ ਨਦਰ ਨਾ ਆਵੇ। ਬਹੁਤਾ ਇਹੋ ਵਿਡਾਨ ਆਦੇਸ਼ ਤੇ ਸਹਿ ਆਦੇਸ਼, ਆਦ ਅਨਿਲ ਅਨਾਦ ਅਨਾਥ, ਜੁਗ ਜੁਗ ਏਕੋ ਵੇਸ਼। ਮਹਾਰਾਜ ਕਹਿੰਦੇ ਉਸ ਦਾ ਕਾਲ ਪਾਏ ਬ੍ਰਹਮਾ ਪਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸ਼ਕਲ ਕਾਲ ਕਾ ਕੀਆ ਤਮਾਸ਼ਾ। ਮੈਂ ਤਾਂ ਥੋੜਾ ਜਿਹਾ ਇਸ ਗੱਲ ਤੇ ਜ਼ੋਰ ਦੇ ਰਿਹਾ ਕਿ ਇੱਥੇ ਦੇਵ ਪੂਜਾ ਦੀ ਥਾਂ, ਅਵਤਾਰਾਂ ਦੀ ਥਾਂ ਅਕਾਲ ਪੁਰਖ ਵਾਹਿਗੁਰੂ ਦਾ ਜ਼ਿਕਰ ਕੀਤਾ ਜਾ ਰਿਹਾ। ਇਹ ਦੇਵਤੇ ਵੀ ਪਰਮਾਤਮਾ ਦਾ ਅੰਤ ਨਹੀਂ ਪਾ ਸਕੇ। ਖਾਸ ਕਰਕੇ ਜਿਹੜਾ ਸੋਦਰ ਦਾ ਪਾਠ ਆਪ ਜੀ ਕਰਦੇ ਹੋ ਜੀ, ਗਾਵਨ ਤੁਧ ਨੂੰ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ। ਪਰਮਾਤਮਾ ਇੱਥੇ ਇੰਦਰ ਵਰਗੇ ਵੀ ਦੇਵਤਿਆਂ ਦੇ ਸਮੇਤ ਤੇਰੇ ਬੂਹੇ ਤੇ ਬਹਿ ਕੇ ਗਾਉਂਦੇ ਪਿਆ, ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਗੱਲ ਸਪਸ਼ਟ ਕਿ ਗੁਰੂ ਘਰ ਚ ਪਰਮ ਸ਼ਕਤੀ ਵਾਹਿਗੁਰੂ ਇਹਨਾਂ ਦੇਵਤਿਆਂ ਤੋਂ ਉਪਰ। ਮਹਾਰਾਜ ਕਹਿੰਦੇ ਹਾਂ ਇਹਨਾਂ ਅੰਤ ਨਹੀਂ ਪਾਇਆ ਤੇ ਅੰਤ ਪਾਇਆ ਵੀ ਨਹੀਂ ਜਾ ਸਕਦਾ। ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲੈ ਜੀ, ਆਪਾਂ ਜਪਜੀ ਸਾਹਿਬ ਮੈਂ ਕਈ ਵਾਰੀ ਕਹਿੰਦਾ ਹੁਣ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕੇਤੇ ਬਿਲਾਹੇ ਤਾਕੇ ਅੰਤ ਨਾ ਭਾਏ। ਜੇ ਕਿਹੜਾ ਜੰਮਿਆ ਜੀ, ਆਖਣ ਜ਼ੋਰ ਚੁੱਪੈ ਨਾ ਜ਼ੋਰ, ਜ਼ੋਰ ਨਾ ਮੰਗਣ ਦੇਰ ਨਾ ਜ਼ੋਰ, ਜ਼ੋਰ ਨਾ ਜੀਵਨ ਮਰ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨਸ਼ੋਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਉਹਦਾ ਕਿੰਨੇ ਥਾਂ ਪਾ ਲੈਣਾ ਜੀ, ਅੰਤ ਨਹੀਂ। ਸੁਣਿਓ, ਉਹ ਬੇਅੰਤ ਕਹਿ, ਉਹਨੂੰ ਬੇਅੰਤ ਬੇਅੰਤ ਕਹਿਣਾ ਵੀ ਉਹਦੀ ਸਿਫਤ ਹੈ। ਇੱਕ ਸ਼ਬਦ ਚਲੋ ਅਸੀਂ ਰਾਤ ਜਿਹੜਾ ਸ਼ੁਰੂ ਕੀਤੇ ਨਾ, ਮਤ ਦੇਖ ਭੂਲਾ ਵਿਸਰੇ, ਇਸ ਤੋਂ ਅਗਲਾ ਸ਼ਬਦ ਜਿਹੜਾ ਸ੍ਰੀ ਰਾਗ ਦਾ ਨਾ, ਉਹ ਮੈਂ ਚਾਰ ਪਦੇ ਆਪ ਨਾਲ ਸਾਂਝੇ ਜ਼ਰੂਰ ਕਰਨੇ ਵੀ ਇਹ ਜੇ ਸਿਮਰਨ ਕਰ ਰਹੇ ਹਾਂ ਇਸ ਕਰਕੇ ਵੀ ਅਸੀਂ ਪਰਮਾਤਮਾ ਦਾ ਅੰਤ ਪਾ ਗਏ ਹਾਂ। ਬਿਲਕੁਲ ਝੂਠ ਜੇ ਸਿਮਰਨ ਇਸ ਕਰਕੇ ਕੀਤਾ ਜਾਂਦਾ, ਬੇਅੰਤ ਬੇਅੰਤ ਕਹਿੰਦੇ ਆ, ਸਾਡਾ ਅੰਤ ਵੀ ਬੇਅੰਤ ਵਿੱਚ ਹੋ ਜਾਏ। ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਸਿਮਰਨ ਕਰਦਾ ਉਹ ਰੱਬ ਦਾ ਥਾਂ ਪਾ ਗਿਆ। ਮਹਾਰਾਜ ਦੇ ਬਚਨ ਨੇ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਅਗਲੀ ਤੁਕ ਹੈ, ਰਹਿ ਲਿਵ ਲਾਏ। ਅਮੁੱਲ ਅਮੁੱਲ ਕਹਿੰਦਿਆਂ ਉਹਨਾਂ ਦੀ ਲਿਵ ਲੱਗ ਗਈ। ਅਮੁੱਲ ਕਹਿੰਦਿਆਂ ਲਿਵ ਲੱਗ ਜਾਏ, ਬੜੇ ਚੰਗੇ ਭਾਗ ਨੇ, ਪਰ ਅਮੁੱਲ ਕਹਿ ਕੇ ਉਹਦਾ ਅੰਤ ਨਹੀਂ ਪਾ, ਮੁੱਲ ਨਹੀਂ ਪਾਇਆ ਜਾ ਸਕਦਾ। ਆਪ ਪਾਠ ਕਰਦੇ ਹੋ ਹਜ਼ੂਰ ਦਾ ਬਚਨ, ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੇਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਉਹਦਾ ਕਿੰਨੇ ਅੰਤ ਪਾਣਾ ਜੀ, ਸ਼ੇਖ ਨਾਗ ਤੇਰੋ ਮਰਮ ਨਾ ਜਾਣਾ, ਕੀਮਤ ਪਾਏ ਨਾ ਕਹਿਆ ਜਾਏ, ਕਹਿਣਾ ਵਾਲੇ ਤੇਰੇ ਰਹੇ ਸਮਾਏ, ਤੈਨੂੰ ਕਹਿਣ ਵਾਲੇ ਤੇਰੇ ਚ ਸਮਾ ਗਏ ਪਰ ਤੇਰਾ ਅੰਤ ਨਹੀਂ ਪਾ ਸਕੇ। ਉਹ ਚਾਰ ਪਦੇ ਮੇਰੀ ਬੇਨਤੀ ਸੁਣਿਓ ਜੀ, ਉਸ ਵਿਚ ਪਹਿਲੇ ਪਦੇ ਵੀ ਦੱਸਿਆ ਕਿ ਕਰੋੜਾਂ ਸਾਲ ਕੋਈ ਬੰਦਾ ਭੋਰੇ ਚ ਬੈਠਾ, ਉਸ ਗੁਫਾ ਚ ਬੈਠਾ ਹੋਵੇ ਜਿੱਥੇ ਨਾ ਸੂਰਜ ਦੀ ਲੋ, ਨਾ ਚੰਦਰਮਾ ਦੀ ਚਾਨਣੀ, ਕੋਈ ਚੀਜ਼ ਉਹਦੇ ਨੇੜੇ ਫਟਕੇ ਵੀ ਨਾ। ਪਰ ਮਹਾਰਾਜ ਕਹਿੰਦੇ ਕਰੋੜਾਂ ਸਾਲ ਭਗਤੀ ਕਰਨ ਤੋਂ ਬਾਅਦ ਜੇ ਕੋਈ ਪੁੱਛੇ ਵੀ ਉਹਦਾ ਅੰਤ ਪਾ ਲਿਆ, ਗੁਰੂ ਸਾਹਿਬ ਕਹਿੰਦੇ ਬਿਲਕੁਲ ਝੂਠ। ਕੋਟ ਕੋਟੀ ਮੇਰੀ ਆਰਜਾ, ਮੈਂ ਇਸ ਤੁਕ ਤੇ ਬੋਲਣ ਲੱਗਾ ਜੀ, ਸ਼ੇਖ ਨਾਗ ਤੇਰੋ ਮਰਮ ਨਾ ਜਾਣਾ, ਅੰਤ ਨਹੀਂ ਪੈ ਸਕਦਾ। ਮਹਾਰਾਜ ਕਹਿੰਦੇ ਮੇਰੀ ਉਮਰ ਕਰੋੜਾਂ ਸਾਲ ਹੋ ਜਾਏ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ। ਯਾਦ ਰੱਖਿਓ ਇਹ ਦੋ ਸ਼ਬਦ ਨੇ, ਪੀਣ ਅਪਿਆਓ। ਪਹਿਲਾ ਪਵਨ ਹੈ, ਪੀਣ ਦਾ ਅਰਥ ਲਿਕੁਇਡ ਪਾਣੀ ਪੀਣਾ, ਤੇ ਅਪਿਆਓ ਦਾ ਅਰਥ ਚਿੱਥ ਕੇ ਭੋਜਨ ਖਾਣਾ। ਕਹਿੰਦੇ ਉਸ ਗੁਫਾ ਚ ਬੈਠਾ ਜਿੱਥੇ ਹਵਾ ਹੀ ਮੇਰੇ ਵਾਸਤੇ ਲਿਕੁਇਡ ਪਾਣੀ ਬਣ ਜਾਏ ਤੇ ਹਵਾ ਹੀ ਮੇਰੇ ਵਾਸਤੇ ਅੰਨ ਬਣ ਜਾਏ। ਪਰਮਾਤਮਾ ਪਵਨ ਪੀਣ ਅਪਿਆਓ, ਚੰਦ ਸੂਰਜ ਦੋਏ ਗੁਫਾ ਨਾ ਦੇਖਾਂ। ਗੁਫਾ ਚ ਨਾ ਚੰਦਰਮਾ ਨਾ ਸੂਰਜ ਦਿਖੇ, ਸੁਪਨੇ ਸੌਣ ਨਾ ਥਾਉ, ਕਦੀ ਆਲਸੀ ਨਾ ਆਵੇ ਸੁਪਨੇ ਵਿਚ, ਸੁਪਨੇ ਸੌਣ ਨਾ ਥਾਉ। ਆਪਾਂ ਕਹਾਂਗੇ ਵੀ ਸੁਪਨਾ ਤਾਂ ਨੀਂਦ ਚ ਹੁੰਦਾ, ਤੇ ਮਹਾਰਾਜ ਕਹਿੰਦੇ ਸੁਪਨੇ ਸੌਣ ਨਾ ਥਾਉ, ਇਹਦਾ ਮਤਲਬ ਹੈ ਵੀ ਖਿਆਲ, ਇਹ ਤੇ ਸੁਪਨੇ ਦਾ ਅਰਥ ਖਿਆਲ ਕਰਾਂਗੇ। ਸੁਪਨੇ ਸੌਣ ਨਾ ਥਾਉ ਕਹਿੰਦੇ ਨਾ ਫਲਾਣੀ ਗੱਲ ਦੇ ਐਵੇਂ ਸੁਪਨੇ ਨਾ ਲਈ ਜਾ, ਇਹਦਾ ਮਤਲਬ ਹੁੰਦਾ ਐਵੇਂ ਖਿਆਲ ਨਾ ਬਣਾਈ ਜਾ। ਸੁਪਨੇ ਸੌਣ ਨਾ ਥਾਉ ਮੈਂ ਖਿਆਲ ਵੀ ਪੈਦਾ ਨਾ ਹੋਵੇ ਨੀਂਦ ਦਾ। ਪਰ ਮਹਾਰਾਜ ਕਹਿੰਦੇ ਪੀ ਤੇਰੀ ਕੀਮਤ ਨਾ ਪਵੇ ਹੋ ਕੇਵਟ ਆਖਾ ਨਾ, ਤੇਰਾ ਅੰਤ ਨਹੀਂ। ਦੂਸਰਾ ਇੱਕ ਬਚਨ ਹੈ ਮਹਾਰਾਜ ਦਾ, ਕਹਿੰਦੇ ਜੇ ਮੰਨ ਲਓ ਇਸ ਬੋਡੀ ਨੂੰ ਇੰਨੀ ਸਾਧਨਾ ਕਰਾਂ, ਕੀਮਾ ਕੀਮਾ ਕੱਟ ਦਿਆਂ, ਬਿਲਕੁਲ ਬਰੀਕ ਬਰੀਕ ਪੂਰੀ ਬੋਡੀ ਕੱਟ ਦਿਆਂ, ਅੱਗ ਵੀ ਸੋੜ ਸਾੜ ਦਈਏ, ਚੱਕੀ ਚ ਪੀ ਦਈਏ, ਇਹਨਾਂ ਕੁਝ ਕਰਕੇ ਵੀ ਤੇਰਾ ਅੰਤ ਨਹੀਂ। ਕੁੱਸਾ ਕੱਟੀਆਂ ਵਾਰ ਵਾਰ, ਪੀਸਣ ਪੀਸਾ ਪਾਏ, ਅੱਗੀ ਸੇਤੀ ਜਾਲੀਆਂ ਭਸਮ ਸੇਤੀ, ਰਲ ਜਾਓ ਪੀ ਤੇਰੀ ਕੀਮਤ ਨਾ ਪਵੇ ਹੋ ਕੇਵਡ ਆਖਾਂ ਨਾ। ਤੀਸਰਾ ਬਚਨ, ਮੰਨ ਲਓ ਕੋਈ ਕਰਾਮਾਤੀ ਬਣ ਗਿਆ, ਫਿਰ ਉਹ ਅੰਤ ਪਾ ਗਿਆ। ਗੁਰੂ ਸਾਹਿਬ ਦੇ ਬਚਨ ਨੇ, ਪੰਖੀ ਹੋਏ ਕਹਿ ਜੇ ਭਵਾਂ ਸਹਿ ਅਸਮਾਨੀ ਜਾਉ, ਇੱਕ ਅਸਮਾਨ ਨਹੀਂ, ਪਤਾ ਨਹੀਂ ਐਸ ਸਪੇਸ ਵਿੱਚੋਂ ਨਿਕਲ ਕੇ ਫਿਰ ਹੋਰ ਅੱਗੇ ਨਿਕਲ ਜਾ। ਧਰਤੀ ਦੀ ਗ੍ਰੈਵਿਟੀ ਜਿੱਥੋਂ ਤੱਕ ਆਕਾਸ਼ ਵਿੱਚ ਹੈ, ਇਹਨੂੰ ਖਤਮ ਕਰਕੇ ਅੱਗੇ ਨਿਕਲ ਜਾ, ਸੈਂਕੜੇ ਅਸਮਾਨ ਉੱਡ ਜਾਵਾਂ। ਪੰਖੀ ਹੋਏ ਕਹਿ ਜੇ ਭਵਾਂ ਸਹਿ ਅਸਮਾਨੀ ਜਾਉ, ਨਦਰੀ ਕਿਸੇ ਨਾ ਆਵੂ, ਨਾ ਕਿਛ ਪੀਆ ਨਾ ਖਾਉ, ਪੀ ਤੇਰੀ ਕੀਮਤ ਨਾ ਪਵੇ ਹੋ ਕੇਵਡ ਆਖਾਂ ਨਾ। ਚੌਥਾ ਬਚਨ, ਕੋਈ ਬੰਦਾ ਗ੍ਰੰਥ ਸਾਰੇ ਪੜ੍ਹ ਲੈ ਫਿਰ ਅੰਤ ਪਾ ਲਏਗਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਮਹਾਰਾਜ ਕਹਿੰਦੇ ਇੰਨੀਆਂ ਕਿਤਾਬਾਂ ਪੜ੍ਹ ਦਈਏ ਕਿ ਉਹਨਾਂ ਕਿਤਾਬਾਂ ਦਾ ਵੇਟ ਜਿਹੜਾ ਭਾਰ ਹੈ ਲੱਖਾਂ ਮਣ ਹੋ ਜਾਏ। ਹੁਣ ਤੁਸੀਂ ਦੱਸੋ ਲੱਖਾਂ ਮਣ ਚ ਕਿੰਨੀਆਂ ਕਿਤਾਬਾਂ ਚੜ੍ਹ ਜਾਂਦੀਆਂ, ਪਤਾ ਨਹੀਂ ਕਿੰਨੀਆਂ ਲਾਇਬ੍ਰੇਰੀਆਂ ਉਹਦੇ ਚੜ੍ਹ ਜਾਣੀਆਂ। ਵੈਸੇ ਇਹਦਾ ਮਤਲਬ ਇਹ ਨਹੀਂ ਕਿ ਪੜ੍ਹਨਾ ਨਹੀਂ ਚਾਹੀਦਾ, ਮੈਂ ਬੇਨਤੀ ਕਰਾਂਗਾ ਪੜ੍ਹੋ ਜ਼ਰੂਰ, ਪਰ ਫੇਸਬੁੱਕ ਪੜ੍ਹਨ ਦੀ ਥਾਂ ਤੇ ਮੂਲ ਗ੍ਰੰਥਾਂ ਦਾ ਪਾਠ ਕਰੋ। ਹੁਣ ਤਾਂ ਉੱਡ ਗਿਆ ਸਭ ਕੁਝ, ਨਾ ਤਾਂ ਸਾਡੀ ਬੋਲਣ ਵਾਲੀ ਜ਼ਬਾਨ ਰਹੀ। ਆਉਣ ਵਾਲੇ ਸਮੇਂ ਚ ਬੱਚਿਆਂ ਦੀ ਵੋਕੈਬਲਰੀ ਖਤਮ ਹੋਵੇਗੀ, ਕਿਉਂਕਿ ਉਹਨਾਂ ਕੋਲ ਸ਼ਬਦ ਕੋਈ ਨਹੀਂ ਬੋਲਣ ਵਾਲੇ ਰਹਿਣੇ, ਜਦੋਂ ਬੋਲਣੇ ਹੀ ਕੋਈ ਨਹੀਂ। ਘਰ ਚ ਬੈਠੇ ਵੀ ਮੈਸੇਜ ਇੱਕ ਦੂਜੇ ਨੂੰ ਕਰੀ ਜਾ ਰਹੇ ਆ ਨਾ, ਤੇ ਬਾਕੀ ਕੰਮ ਇਹਨਾਂ ਦੀ। ਵਾਹਿਗੁਰੂ, ਦਿਮਾਗ ਤਾਂ ਉਹੀ ਚੱਲੇਗਾ ਜਿਹੜਾ ਰੋਜ਼ ਵਰਤੋਂ ਚ ਆਏਗਾ, ਸਪੈਲਿੰਗਾਂ ਭੁੱਲ ਜਾਣਗੀਆਂ। ਤੁਸੀਂ ਜਿੰਨੇ ਬੈਠੇ ਹੋ ਮੇਰੀ ਬੇਨਤੀ ਸੁਣੋ, ਜਦੋਂ ਆਹ ਫੋਨ ਨਹੀਂ ਸਨ ਆਏ ਤੇ ਆਪਾਂ ਨੂੰ 15-15, 20-20 ਸਾਰਿਆਂ ਦੇ ਫੋਨ ਜ਼ਬਾਨੀ ਚੇਤੇ ਸਨ। ਹੁਣ ਕਈ ਵਾਰੀ ਬੰਦੇ ਨੂੰ ਆਪਣਾ ਵੀ ਚੇਤੇ ਨਹੀਂ ਰਹਿੰਦਾ ਫੋਨ, ਕਿਉਂਕਿ ਜਿਤਨੀ ਅਸੀਂ ਵਰਤੋਂ ਹੋਰ ਤਰੀਕੇ ਨਾਲ, ਮਸ਼ੀਨੀ ਯੁੱਗ ਬਣ ਗਿਆ ਨਾ, ਇਹ ਵੀ ਮਸ਼ੀਨ ਬਣ ਗਈ। ਉਂਝ ਵੈਸੇ ਗ੍ਰੰਥ ਪੜ੍ਹਨੇ ਚਾਹੀਦੇ ਨੇ, ਪੁਰਾਣੇ ਤੋਂ ਪੁਰਾਣੇ। ਮੈਨੂੰ ਯਾਦ ਹੈ ਕਿ ਹਿੰਦੀ ਦੇ ਕਵੀ ਸਨ ਰਾਮਧਾਰੀ ਦਿਨਕਰ, ਮੈਂ ਉਹਨਾਂ ਨੂੰ ਪੜ੍ਹਿਆ, ਉਹ ਗੱਲ ਬੜੀ ਸੋਹਣੀ ਕਹਿੰਦੇ ਸਨ। ਕਹਿੰਦੇ ਸਨ ਜੇ ਧਰਮ ਬਾਰੇ ਪੜ੍ਹਨਾ ਤੇ ਪੁਰਾਤਨ ਤੋਂ ਪੁਰਾਤਨ ਗ੍ਰੰਥ ਕੱਢ ਕੇ ਪੜ੍ਹੋ, ਜੇ ਸਾਇੰਸ ਬਾਰੇ ਪੜ੍ਹਨਾ ਤੇ ਨਵੇਂ ਤੋਂ ਨਵਾਂ ਗ੍ਰੰਥ ਜ਼ਰੂਰ ਪੜ੍ਹੋ। ਬੜੀ ਸੋਹਣੀ ਗੱਲ ਕਹਿੰਦੇ ਸਨ, ਪਰ ਮੈਂ ਖੈਰ ਵਿਸ਼ਾ ਨਹੀਂ ਮੇਰਾ। ਇੱਥੇ ਮਹਾਰਾਜ ਕਹਿੰਦੇ ਨੇ ਨਾਨਕ ਕਾਗਦ ਲੱਖ ਮਣਾ, ਪੜ੍ਹੇ ਹੋਏ ਗ੍ਰੰਥਾਂ ਦਾ ਵੇਟ ਭਾਰ ਲੱਖਾਂ ਮਣ ਹੋ ਜਾਏ। ਪੜ੍ਹ ਪੜ੍ਹ ਕੀਚੈ ਭਾਓ, ਪੜ੍ਹ ਪੜ੍ਹ ਕੇ ਚੰਗੀ ਤਰ੍ਹਾਂ ਐਵੇਂ ਨਹੀਂ ਛੱਡੇ, ਐ ਇੱਕ ਇੱਕ ਲਫ਼ਜ਼ ਨੂੰ ਘੋਟ ਕੇ ਪੀ ਜਾਏ ਪਿਆਰ ਨਾਲ। ਪੜ੍ਹ ਪੜ੍ਹ ਕੀਚੈ ਭਾਓ, ਮੱਸੂ ਤੋਟ ਨਾ ਆਵੀ। ਮੱਸੂ ਦਾ ਅਰਥ ਹੁੰਦਾ ਜੀ ਸ਼ਾਹੀ, ਪੜ੍ਹ ਕੇ ਫਿਰ ਆਪਣੇ ਤਜਰਬੇ ਲਿਖਣ ਲੱਗੇ, ਸ਼ਾਹੀ ਦਾ ਤੋਟਾ ਨਾ ਆਵੇ। ਹੱਥ ਇਸ ਤਰ੍ਹਾਂ ਚੱਲੇ ਜਿਵੇਂ ਪਵਨ ਚੱਲਦੀ ਹੈ। ਮੱਸੂ ਤੋਟ ਨਾ ਆਵੀ, ਲੇਖਣ ਪੌਣ ਚਲਾਓ। ਪਰ ਮਹਾਰਾਜ ਕਹਿੰਦੇ ਪੀ ਤੇਰੀ ਕੀਮਤ ਨਾ ਪਵੇ ਹੋ ਕੇਵਡ ਆਖਾਂ ਨਾ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਇੱਥੇ ਜੀ ਸਨਕ, ਮੈਂ ਲਫ਼ਜ਼ ਅਖਰੀ ਅਰਥ ਫਿਰ ਕਰਾਂਗਾ, ਸਨਕ ਤੇ ਸਨੰਦ ਬ੍ਰਹਮਾ ਜੀ ਦੇ ਪੁੱਤਰ ਨੇ। ਮਹੇਸ਼ ਦਾ ਅਰਥ ਸ਼ਿਵ ਜੀ, ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਣਾ ਕਿ ਵਿਸ਼ਨੂੰ ਦੀ ਸੇਜਾ ਸ਼ੇਖ ਨਾਗ ਆਪਣੀ ਜ਼ਬਾਨ ਤੋਂ ਆਪਣੇ ਫਨ ਤੋਂ ਰੋਜ਼ ਨਿਤ ਨਵੇਂ ਨਾਮ ਉਚਾਰਦਾ ਹੈ, ਉਹਨਾਂ ਦੀ ਅੰਤ ਨਹੀਂ ਪਾਇਆ। ਤੇ ਭਗਤ ਜੀ ਨੇ ਇੱਥੇ ਰਹਾਉ ਦੀ ਤੁਕ ਜਿਹੜੀ ਇੱਕੋ ਰੱਖੀ ਹੈ ਜੀ, ਉਹ ਰਹਾਉ ਦੀ ਤੁਕ ਹੈ ਸੰਤ ਸੰਗਤ ਰਾਮ ਹਿਰਦੈ ਬਸਾਈ। ਸੰਤ ਸੰਗਤ, ਸੰਗਤ ਦੇ ਤੱਤੇ ਨੂੰ ਸਿਹਾਰੀ ਲੱਗੀ ਆਧਾਰ ਤੇ ਸੰਤਾਂ ਦੀ ਸੰਗਤ ਵਿੱਚ ਰਾਮ, ਇੱਥੇ ਸ਼ਬਦ ਰਾਮ ਜਿਹੜਾ ਆਇਆ ਜੀ, ਹੁਣ ਆਪਾਂ ਕਹਾਂਗੇ ਮਹੇਸ਼ ਤੇ ਨਹੀਂ ਪਾ ਸਕਿਆ, ਇੱਥੇ ਰਾਮ ਜੀ ਦਾ ਅਰਥ ਅਵਤਾਰੀ ਰਾਮ ਨਹੀਂ ਕਰਨਾ, ਰਾਮ ਗਇਓ ਰਾਵਣ ਗਇਓ ਨਹੀਂ, ਇੱਥੇ ਰਾਮ ਦਾ ਅਰਥ ਹੈ ਕਿ ਰਮਿਆ ਹੋਇਆ ਜਿਹੜਾ ਕਣ ਕਣ ਵਿੱਚ ਵਿਦਮਾਨ ਹੈ, ਇਹਦਾ ਅਰਥ ਪਰਮੇਸ਼ਵਰ ਕਰਾਂਗੇ ਜੀ। ਸੰਤਾਂ ਦੀ ਸੰਗਤ ਨਾਲ ਮੈਂ ਪ੍ਰਭੂ ਦੇ ਨਾਮ ਨੂੰ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ। ਸੰਤ ਸੰਗਤ ਰਾਮ ਹਿਰਦੈ ਵਸਾਈ, ਰਹਾਉ ਇੱਕੋ ਤੁਕ ਸਿਰਫ ਰਹਾਉ ਦੀ ਹੈ ਕਿ ਸੰਤਾਂ ਦੀ ਸੰਗਤ, ਉਸ ਕਰਕੇ ਮੇਰੇ ਅੰਦਰ ਪ੍ਰਭੂ ਵਸ ਗਿਆ। ਕਬੀਰ ਸਾਹਿਬ ਦੋਨੋਂ ਪੱਖ ਰੱਖਦੇ ਆ ਜੀ, ਕਿਉਂਕਿ ਬਨਾਰਸ ਵਿੱਚ ਪ੍ਰਪੰਚ ਬਹੁਤ ਸੀ ਤੇ ਉਹਨਾਂ ਬਨਾਰਸ ਵਿੱਚ ਰਹਿ ਕੇ ਜਿੱਥੇ ਪ੍ਰਪੰਚ ਦਾ ਖੰਡਨ ਕੀਤਾ ਉੱਥੇ ਉਹਨਾਂ ਨੇ ਸੱਚਮੁੱਚ ਇਬਾਦਤ ਵਾਲਿਆਂ ਨੂੰ ਸਵੀਕਾਰ ਵੀ ਕੀਤਾ, ਬੰਦਗੀ ਕਰਨ ਵਾਲਿਆਂ ਦਾ ਸਨਮਾਨ ਕੀਤਾ। ਤੁਸੀਂ ਇੱਕ ਪਾਸੇ ਤੋਂ ਉਹਨਾਂ ਸ਼ਬਦ ਪੜ੍ਹਦੇ ਹੋ, ਐਸੇ ਸੰਤ ਨਾ ਮੋਕੋ ਭਾਵੇਂ ਡਾਲਾ ਸਿਉਂ ਪੇਡਾ ਗਟਕਾਵੇਂ, ਕਹਿੰਦੇ ਇਹੋ ਜਿਹਾ ਸੰਤ ਨਹੀਂ ਮੈਨੂੰ ਚੰਗੇ ਲੱਗਦੇ ਜਿਹੜੇ ਟਾਹਣੀਆਂ ਸਮੇਤ ਪੂਰੇ ਦਾ ਪੂਰਾ ਪੇਡ ਹੀ ਖਾ ਜਾਣ, ਇਹਦਾ ਮਤਲਬ ਬੇਈਮਾਨੀ ਕਰਨ। ਪਰ ਉਹੀ ਮਹਾਂਪੁਰਖ ਕਹਿੰਦਾ ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਫਿਰ ਸੁਣੋ, ਇੱਕ ਪਾਸੇ ਉਹ ਸ਼ਬਦ ਵਰਦੇ ਨੇ, ਗਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਨ ਤਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਬੱਗ, ਓਏ ਹਰ ਕੇ ਸੰਤ ਨਾ ਆਖੀਐ ਬਾਂ ਨਾਰਸ ਕੇ ਠੱਗ। ਪਰ ਉਹੀ ਮਹਾਂਪੁਰਖ ਕਹਿ ਰਿਹਾ ਕਿ ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਮੈਂ ਬੇਨਤੀ ਕਰਾਂਗਾ ਇੱਥੇ ਸੰਤ ਸੰਗਤ ਰਾਮ ਹਿਰਦੈ ਵਸਾਈ, ਇਹ ਫੁਰਨਾ ਨਹੀਂ ਲਿਆਉਣਾ। ਕਿ ਹੁਣ ਉਸ ਦਿਨ ਕਿਹਾ ਵੀ ਸੋਚ ਨਾ ਜੀ, ਤੁਸੀਂ ਦੇਖਿਓ ਕਈ ਬੰਦੇ ਐਸੇ ਨੇ ਜਿੰਨਾ ਮਰਜ਼ੀ ਤੁਸੀਂ ਪੋਜ਼ਿਟਿਵ ਗੱਲ ਕਰ ਲਓ ਨਾ, ਉਹਨਾਂ ਤੁਹਾਡੀ ਹਰ ਉਸਾਰੂ ਗੱਲ ਵਿੱਚੋਂ ਵੀ ਕੋਈ ਨਾ ਕੋਈ ਨੁਕਸ ਕੱਢ ਕੇ ਉਲਟਾ ਹੀ ਚੱਲਣਾ ਹੈ, ਪੁੱਠੀ ਬੋਲੀ ਜਾਣਗੇ। ਹੁਣ ਜਦੋਂ ਕਿਤੇ ਸੰਤ ਸ਼ਬਦ ਆਉਂਦਾ ਹੈ ਨਾ, ਤੇ ਸਾਡੀ ਸਾਰਿਆਂ ਦੀ ਸੁਰਤ ਇੱਕੋ ਦਮ ਉਹਨਾਂ ਵੱਲ ਚਲੀ ਜਾਂਦੀ ਜਿਹੜੇ ਜੇਲ੍ਹਾਂ ਚ ਕਪਟੀ ਲੰਪਟ ਬੰਦ ਨੇ, ਵੀ ਇਹ ਸੰਤਾਂ ਦੀ ਸਿਫਤ ਕਰਦੇ ਪਏ, ਸੰਤ ਆਹ ਕਰ ਗਿਆ। ਮੈਂ ਬੇਨਤੀ ਕਰਾਂਗਾ ਜੀ, 22 ਪਖੰਡੀ ਨੇ, ਪਰ ਮੱਖਣ ਸ਼ਾਹ ਕਹਿੰਦਾ ਗੁਰੂ ਤੇਗ ਬਹਾਦਰ ਹੈ ਕਿਤੇ। ਇੱਥੇ ਸੰਤ ਸੰਗਤ ਰਾਮ ਹਿਰਦੈ ਵਸਾਈ ਦਾ ਅਰਥ ਪਖੰਡੀ ਨਹੀਂ, ਇਹਦਾ ਅਰਥ ਹੈ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਕਿਵੇਂ ਰਾਮ ਹਿਰਦੈ ਵਸਾਈ? ਕਬੀਰ ਸਾਹਿਬ ਦਾ ਇੱਕ ਸ਼ਬਦ ਹੋਰ ਅਸੀਂ ਲੈ ਲਈਏ, ਕਿਉਂਕਿ ਰਹਾਉ ਦੀ ਤੁਕ ਜ਼ਰੂਰੀ ਹੈ ਕਿ ਇਸ ਨੂੰ ਵਾਚਨਾ। ਉਹਨਾਂ ਦਾ ਸ਼ਬਦ ਇੱਕ ਵਾਰ ਮੈਂ ਇੱਥੇ ਕਥਾ ਕੀਤੀ ਸੀ, ਉਹ ਕਹਿੰਦੇ ਨੇ ਵੀ ਮੈਂ ਸਾਧੂਆਂ ਦੀ ਸੰਗਤ, ਸੰਤਾਂ ਦੀ ਸੰਗਤ ਤੇ ਕਿਸੇ ਇੱਕ ਭੇਖ ਦਾ ਨਾਂ ਨਹੀਂ। ਉਂਝ ਵੈਸੇ ਸੱਚ ਜੇ ਕਿ ਸੰਤ ਨਾ ਕੱਪੜੇ ਦਾ ਨਾਂ ਹੈ,